ਖਾਲਸੇ ਦਾ ਵੀ ਬਿਰਧ ਹੈ। ਆਓ ਇਸ ਤੋਂ ਅਗਲੇ ਸ਼ਬਦ ਨੇ ਅਰਦਾਸ ਵਿੱਚ ਪੰਥ ਕੀ ਜੀਤ। ਆਪਾਂ ਇਹ ਦੋ ਸ਼ਬਦ ਅਕਸਰ ਗੁਰਮੁਖਾਂ ਦੀ ਰਚਨਾ ਤੋਂ ਸੁਣਨੇ ਹਾਂ। ਜਦੋਂ ਕਿਤੇ ਇਕੱਠ ਹੋਵੇ ਸਿੱਖਾਂ ਦਾ, ਉੱਥੇ ਇਹ ਦੋ ਸ਼ਬਦ ਬੜੀ ਚੜ੍ਹਦੀ ਕਲਾ ਵਾਲੇ ਵਰਤਦੇ ਨੇ। ਪਹਿਲਾ ਸ਼ਬਦ ਹੁੰਦਾ ਹੈ ਦੇਗ ਤੇਗ ਫਤਿਹ, ਤੇ ਦੂਜਾ ਇਹ ਸ਼ਬਦ ਹੁੰਦਾ ਹੈ ਪੰਥ ਕੀ ਜੀਤ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਇਸ ਵਿਚਾਰ ਨੂੰ ਆਪਾਂ ਦੋ ਕੁ ਦਿਨ ਘੱਟੋ ਘੱਟ ਲਵਾਂਗੇ। ਪੰਥ ਕੀ ਜੀਤ ਕੀ ਹੈ, ਤੇ ਸ਼ਬਦ ਦੀ ਰੋਸ਼ਨੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਬਾਹਰ ਜਾ ਕੇ ਕਿਸੇ ਇੱਕ ਧੜੇ ਦਾ ਨਾਮ ਪੰਥ ਨਹੀਂ। ਹਜ਼ੂਰ ਨੇ ਕਿਹਨੂੰ ਪੰਥ ਸ਼ਬਦ ਦੀ ਤੁਲਨਾ ਦਿੱਤੀ ਤੇ ਜੀਤ ਦਾ ਅਰਥ ਕੀ ਹੈ? ਆਓ ਕਰੋ ਕਿਰਪਾਲਤਾ, ਆਪ ਸਮੂਹ ਮਾਈ ਭਾਈ ਇਕਾਗਰਤਾ ਦੀ ਦਾਤ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰਕੇ ਵਿੱਚ ਵਰਤਨ ਇਸ ਪਵਿੱਤਰ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਬਖਸ਼ਿਸ਼ ਗੁਰੂ, ਬਖਸ਼ਿਸ਼ ਕੀਤੀ ਕੋਈ ਫਤਿਹ। ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਸ਼ਕਾਰਾਂ ਦੇ ਅਨੁਸਾਰ ਇਹਨਾਂ ਦੋ ਸ਼ਬਦਾਂ ਦੇ ਅਖਰੀ ਅਰਥ ਜਦੋਂ ਅਸੀਂ ਕਰਾਂਗੇ, ਪਹਿਲਾ ਸ਼ਬਦ ਹੈ ਪੰਥ ਤੇ ਦੂਸਰਾ ਸ਼ਬਦ ਹੈ ਜੀਤ। ਜਦੋਂ ਕੋਸ਼ਕਾਰਾਂ ਦੇ ਅਨੁਸਾਰ ਕੋਸ਼ ਅਨੁਸਾਰ ਦੇ ਅਰਥ ਕਰੀਏ ਤੇ ਪੰਥ ਦਾ ਅਖਰੀ ਅਰਥ ਹੈ ਰਸਤਾ ਮਾਰਗ, ਤੇ ਜਦੋਂ ਅਸੀਂ ਸ਼ਬਦ ਵਰਤਨੇ ਆ ਜੀਤ, ਇਹਦੇ ਅਰਥ ਬਿਲਕੁਲ ਸਪਸ਼ਟ ਨੇ, ਜਿੱਤਣ ਦਾ ਪ੍ਰਤੀਕ ਹੈ। ਤੇ ਆਮ ਤੌਰ ਤੇ ਪੰਥ ਦੇ ਅਰਥ ਡਾਕਟਰ ਤਾਰਨ ਸਿੰਘ ਹੋਣੀ ਜਦੋਂ ਕਰਦੇ ਨੇ ਜਿੰਨੀਆਂ ਵੀ ਲਿਖਤਾਂ ਵਿੱਚ, ਉਹ ਕਹਿੰਦੇ ਨੇ ਪੰਥ ਦਾ ਅਰਥ ਹੈ ਇੱਕ ਉਹ ਸ਼ਾਹੀ ਰਸਤਾ ਜਿਸ ਰਸਤੇ ਵਿੱਚ ਹੋਰ ਵੀ ਮਿਲ ਜਾਂਦੇ ਨੇ। ਧਿਆਨ ਦਿਆ ਜੀ, ਪੰਥ ਕੀ? ਪੰਥ ਦਾ ਅਰਥ ਹੈ ਇੱਕ ਸ਼ਾਹੀ ਸੜਕ, ਇੱਕ ਸ਼ਾਹੀ ਰਸਤਾ, ਤੇ ਜਿਸ ਰਸਤੇ ਵਿੱਚ ਕਿਸੇ ਦਾ ਕੋਈ ਲਾਟ ਡਾਟ ਨਹੀਂ, ਕੋਈ ਵੀ ਉਹਦੇ ਉੱਤੇ ਟੈਕਸ ਨਹੀਂ। ਹਾਂ, ਉਸ ਰਸਤੇ ਵਿੱਚ ਹੋਰ ਵੀ ਰਸਤੇ ਪੈਂਦੇ ਨੇ, ਤੇ ਉਸ ਰਸਤੇ ਕੋਲ ਇੰਨੀ ਸਮਰੱਥਾ ਹੈ ਕਿ ਜਿਹੜਾ ਉਹਦੇ ਤੇ ਚੱਲਣ ਲੱਗ ਪਵੇ ਉਹਨੂੰ ਮੰਜ਼ਿਲ ਰੱਬ ਦੇ ਘਰ ਤੱਕ ਲੈ ਜਾਂਦਾ। ਪੰਥ ਦਾ ਅਖਰੀ ਅਰਥ ਇਹ ਵੇ, ਗੁਰਮਤ ਅਨੁਸਾਰ ਵੈਸੇ ਪੰਥ ਦਾ ਅਰਥ ਰਸਤਾ, ਪੰਥ ਦਾ ਅਰਥ ਕਰਾਂਗੇ ਉਹ ਸ਼ਾਹੀ ਮਾਰਗ ਜਿਹਦੇ ਵਿੱਚ ਅਨੇਕਾਂ ਛੋਟੀਆਂ ਪਗਡੰਡੀਆਂ, ਅਨੇਕਾਂ ਹੋਰ ਮਾਰਗ ਆ ਮਿਲਦੇ ਨੇ, ਤੇ ਉਸ ਮਾਰਗ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਰਸਤਾ ਸਾਨੂੰ ਰੱਬ ਦੇ ਘਰ ਤੱਕ ਲਿਜਾਏ। ਪੰਥ ਤੇ ਪੰਥੀ ਦੋ ਸ਼ਬਦ ਨੇ। ਪੰਥ ਦਾ ਅਰਥ ਕੀਤਾ ਅਰਧ ਰਸਤਾ, ਤੇ ਪੰਥੀ ਦਾ ਅਰਥ ਹੈ ਜਿਹੜਾ ਉਹਦੇ ਉਸ ਰਸਤੇ ਦੇ ਉੱਤੇ ਚੱਲਦਾ ਪਿਆ ਹੈ। ਪਹਿਲੀ ਗੱਲ ਕਿ ਖਾਲਸਾ ਪੰਥ ਵੀ ਸ਼ਬਦ ਅਸੀਂ ਵਰਤਨੇ, ਸਿੱਖ ਪੰਥ ਵੀ ਸ਼ਬਦ ਵਰਤਨੇ, ਇਕੱਲਾ ਸ਼ਬਦ ਅਸੀਂ ਪੰਥ ਵੀ ਵਰਤਨੇ ਆ। ਜੇ ਇਕੱਲਾ ਸ਼ਬਦ ਵੀ ਪੰਥ ਵਰਤੀਏ ਤੇ ਸਾਨੂੰ ਬੜੀ ਛੇਤੀ ਸਮਝ ਪੈਂਦੀ ਏ ਇਹ ਸਿੱਖਾਂ ਦਾ ਇੱਕ ਸਮੂਹ, ਖਾਲਸੇ ਦਾ ਇੱਕ ਇਕੱਠ, ਉਹਦੇ ਲਈ ਸ਼ਬਦ ਵਰਤਿਆ ਗਿਆ ਹੈ ਪੰਥ। ਹਜ਼ੂਰ ਨੇ ਫਿਰ ਜਦੋਂ ਪੰਥ ਦੀ ਪਰਿਭਾਸ਼ਾ ਦਿੱਤੀ, ਉਹਨਾਂ ਨੇ ਪਹਿਲੀ ਕਿਰਪਾ ਕੀਤੀ, ਕਹਿਣ ਲੱਗੇ ਪੰਥ ਦਾ ਮਕਸਦ ਹੈ ਪਰਮਾਤਮਾ ਦੇ ਚਰਨਾਂ ਵਿੱਚ ਲਿਜਾਣ ਵਾਲਾ ਰਸਤਾ। ਤੇ ਪੰਥ ਤੇ ਤੁਰ ਹੋ ਸਕਦਾ ਪਹਿਲੀ ਗੱਲ ਜਿਹੜਾ ਨਾਮ ਨਾਲ ਜੁੜਦਾ। ਮੈਂ ਤਾਂ ਇਸ ਕਰਕੇ ਅੱਜ ਥੋੜਾ ਜਿਹਾ ਬੇਸ਼ ਬਾਣੀ ਵਿੱਚੋਂ ਲਿਆ, ਕਿਉਂਕਿ ਪੰਥ ਦੇ ਅਰਥ ਆਪਣੇ ਆਪਣੇ ਤਰੀਕੇ ਨਾਲ ਹੋ ਰਹੇ ਨੇ, ਆਪਣੇ ਆਪਣੇ ਧੜੇ ਨੂੰ ਸ਼ਬਦ ਅਸੀਂ ਪੰਥਕ ਦੇਈ ਜਾਂਦੇ ਹਾਂ ਕਿ ਮੈਂ ਕੇਵਲ ਪੰਥਕ ਹਾਂ, ਇਹਦੇ ਕੋਲ ਪੰਥ ਦਾ ਪਤਾ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪੰਥ ਦਾ ਅਰਥ ਹੈ ਜਿਹਦੇ ਵਿੱਚ ਕੋਈ ਵੀ ਰੁਕਾਵਟ ਨਾ ਹੋਵੇ, ਤੇ ਉਹਨਾਂ ਸ਼ਬਦ ਪਹਿਲੀ ਵਾਰ ਜਪਜੀ ਸਾਹਿਬ ਚ ਵਰਤਿਆ, ਮੰਨੇ ਮਾਰਗ ਠਾਕ ਨਾ ਪਾਏ। ਮੰਨੇ ਦਾ ਅਰਥ ਹੈ ਜੇਕਰ ਕੋਈ ਨਾਮ ਵਿੱਚ ਆਪਣੀ ਸੁਰਤ ਨੂੰ ਜੋੜ ਦੇ, जे नाम विच अपने आप नू टिका दे मन्ने मार्ग ठाक ना पाए ते इस पंथ ते चलदिया किसे दी बेपती नहीं हुंदी। जिहड़ा इस मार्ग ते चलन लग पवे ते साहिब कहिंदे ने मन्ने पत छों प्रगट जाए, वह पत नाल जांदा है। इस रस्ते ते चलन वाले की बेअदबी नहीं, इस रस्ते ते चलन वाले की तोहीन नहीं, इस रस्ते दे चलन वाले की खेठी नहीं, इस पंथ ते चलन वाले नू नीवा नहीं दिखाया जांदा। जे उहदे रस्ते विच रुकावट नहीं ते सच जाणो उहदी पाती पाते रब दे घर विच उहदी शोभा ते संसार विच वी उपरगट है। मैं ये बेनती जरूर करनी है, अजे ये पक्ष ना वाचियो भी असी की करने पाया ते पंथ की परिभाषा की है। मैं सिर्फ बाणी की टेक लैके शब्द अर्ज कर रहे ने, पंथ की जी। साहब ने कहा मन्ने मार्ग ठाक ना पाए, मन्ने पत सौ प्रगट जाए, मन्ने मत ना चला पंथ, मन्ने धर्म छेती संबंध, ऐसा नाम निरंजन होए जे को मन जाने मन कोए। जेड़ा नाम नू भावना नाल मन ले उहदे रस्ते विच रुकावट नहीं, जेड़ा पंथ ते चल पै उहदी इज्जत है, जेड़ा पंथ ते चल पै वह प्रगट संसार विच हुंदा है, ते जेड़ा नाम ते पंथ ते चलदा है सच जाणो उहदा संबंध धर्म दे नाल बन जांदा है। पंथ ते चलण वाला धर्मी है। धन गुरु नानक साहिब सच्चे पातशाह ने सिद्धां ने एक वारी सवाल कीते सन, वैसे गुरु ग्रंथ साहिब दी बाणी विचों ही मैं अर्ज करनी है, बाबे ने कैसा पंथ चलाया, केड़ा मार्ग सानू दिता। उत्थे हजूर नू इन्हां इक प्रश्न कीता सी सिद्ध गोष्ट विच, वैसे वह चार सवाल बनते ने। वह पहला प्रश्न सी कि तुसी अपने परिवार नू छड़ के अपनी धरती नू छड़ के बड़ी दूर दूर धरती का भ्रमण किया, सानू दसो इहदा मकसद की सी अपने घर नू छड़न दा। दूजा उन्हें शब्द वरत्या कि तुसी कई तरह के भेक धारण किए, कभी तुसी नीले बस्त्र पाए ने, कभी सुनिया तुसी भगवे बस्त्र पाए ने, कभी सुनिया तुसी श्वेत बस्त्र धारण किए ने, चिट्टे बस्त्र पाए ने। सानू ये कारण दसो भी तुसी अपने तन ते भेक क्यों बदले। उन्हें तीजा प्रश्न किया कि जेड़े तुहाडे कोल बहिंदे ने उन्होंने तुसी पार करने उपदेश की देंदे हो। ते चौथा सवाल किया सी सानू एक गल समझा दिओ, इन्ना भ्रमण करदिया होया तुसी किस चीज का वणज करन तुरे। मैं अर्ज कर रहा बाबे ने जो पंथ चलाया उहदे विच अनेक रस्ते होर आ मिले, पर जदों इत्थे मिल गए इत्थे उन्हां दी अपनी होंद नहीं। सच जाणो फिर गल उन्हां नू ओही मननी पैगी जिहड़ा शाही सड़क का कानून हुंदा। देखो पंथ खालसा पंथ असीं कहिंदे आ बखरेवा ने, अज असीं चलने हां अपने घरों तुरीए। मैं सिर्फ तुहाडे अमेरिका की उदाहरण देने हैं, आपां रोड ते चलने हां, इस रस्ते उत्ते स्पीड की लिमिट है, हर एक वैसे रोड की लिमिट है, किते सानू बत्तियां रस्ते विच मिल जांदियां ने, उत्थे असीं उस रोड के नियम अनुसार चलांगे। पर जदों शाही सड़क ते तुर पांगे इह नहीं कहांगे कि जिस रोड तो मैं आया पिछे आ कानून सी, मैं उस स्पीड मुताबिक चलना है अगों उत्तर मिलेगा नहीं। पिछे जो मर्जी होवे जदों इस मार्ग से चल पे इस रस्ते से वह कुछ मनना पेगा जो एदा कानून है। खालसा पंथ, पंथ की जीत। हजूर ने कहा कोई किसी भी थां तो आ सकदा है, यही कारण कि सिखी केवल जन्म सिद्ध अधिकार नहीं। क्षमा करो जिहड़े शब्द वरतन लगा, सिखी तां कर्म कमाण वालियां लई है। इहदा भाव यह नहीं कि मैं सिख कर पैदा हो गया तो मैं सिख हाँ। क्षमा करो कि सिख है ही वह जिन्हें गुरु की सिक्ख्या कमाया, वह किसी मुसलमान फिरके नाल भी संबंधित होकर इस धर्म आ सकता, वह हिंदुआ नाल संबंधित होकर भी आ सकता है, वह किसी योग मत नाल भी संबंधित हो सकता है, वह सन्यासी भी हो सकता है, वह ब्रह्मचारी भी हो सकता है, भावें उहदा पिछोकड़ जो मर्जी होवे, पर जदों इस मार्ग से चल पिया फिर उन्हूं इस रस्ते दे कानून नूं मनना कहेगा। यह नहीं कि मैं फलाने फिरके विचों आया मैं अपनी गल वखरी करांगा। पंथ दर्थ एक रस्ते से चलना, एक विधान नूं मनना, एक कानून नूं मनना, एक डिसिपलिन विच रह के तुरना। ते मैं जिहड़ी बेनती करन लगा उत्थे हजूर नूं ना सोचार सवाल पुछे सन। पहला सवाल सी किस कारण ग्रह सजो उदासी सिद्ध गोष्ठ, किस कारण ए भेख निवासी किस वखर के तुम मन जारे क्यों कर साथ लंघावो पारे। चार सवाल ने वैसे ते सिद्ध गोष्ठ की बाणी किते समा मेरे मालक मेर करे ओदी कथा कीती जाए। मैं कहना जितनिया रूहानियत दियां गुंजना उस बाणी विचों खोलियां ने उस दे अर्थ करन तो पहला नाथ परंपरा सिद्ध परंपरा ते जोगियां दे बारे पूरी जानकारी होनी अत लाजमी है। उन्हां दे सवाल ने वह कोई आम बंदे नहीं। देखो मैं कई बार सोचना मैं खिन विचों निकलन लगा कि सज्जन नू एक शब्द सूही राग में सुनाया बाबा जी कि सज्जन सही नाल मैं चलदिया नाल चलन जिथे लेखा मंगिया तिथे खड़े दसन। इस शब्द विच एक पक्षी ज्ञान एक पक्षी तो मतलब केवल बाबा जी कह रहे हैं सज्जन कोई भी सवाल करता पिया कि की कारण ये सज्जन क्यों नाल जांदा है। सज्जन ने नहीं पूछा भी ये चमक कैसी ये सिमल कैसा है। उन्हें केवल सुने सुन के उन्हें सत बचन करके मान ले तवज्जो दियो। देखो कौडे नूं गुरु दे दीदार होए आखिर कोई ना कोई भावे इतिहास ने शब्द नहीं कहा केवल दर्शन तक का नहीं गुरु के शब्द बचन सुने होंगे। उन्हें कोई सवाल नहीं किया अगो ने सत बचन करके मनिया ते जीवन पलट गया। क्यों इन्हां लोकां दा म्यार अंदर दा ज्ञान उन्हां नहीं सी पर जदों अंदरों खाली करके बाबा जी ने भर दिता फिर इन्हां दे ज्ञान दा मुकाबला भी कोई सिद्ध असल विच ज्ञानी ने। उन्हां लोकां दी अपनी साधना है उन्हां दी अपनी पद्धति है उन्हां दे अपने तरीके ने। हाँ उन्हां नूं ज्ञान देण वास्ते उन्ने पत्थर दी गल बाबा जी ने कीती ते उन्हां ने जिहड़े सवाल भी कीते कमाल कर दित्ती। खैर जिहड़े चार सवाल ने कमेंट करके इन्हां नूं अज छोया है कि उन्हां दे 12 फिरके ने उन्हां विचों आई पंथी सब तो वड्डा है ते बाबे नानक ने कहा कि जे आई पंथी बनने ते सब तो पहला पंथ दी जीत तो पहला अपने आप नूं जितण दा यतन करे। पंथ दी जीत तां हो सकदी जेड़ा बंदा अपने अंदर नूं नहीं जीत सकिया वह कभी पंथ की जीत नहीं कह सकता वह पंथ की जीत के नारे थले भी अपनी जीत की गल करे। देखो शब्द हजूर ने वरते ने कह लगे किस कारण ग्रह सजो उदासी की कारण के तुसी घर छड्या किस कारण ए भेख निवासी किस वखर के तू मन जारे क्यों कर साथ लंघावो पारे। हजूर ने उत्थे ए नहीं कहा मैं संसार तो नफरत करना। कह लगे गुरमुख खोजत पए उदासी कि मेरा मकसद परिवार तो नफरत नहीं मेरा मकसद संसार दी कूड़ी माया तो डर के भजना नहीं। कह लगे मैं गुरमुखा नूं लभण वास्ते उदासी मत उदासी दा अर्थ है कि ये सफर शुरू कीते ने मैं उपरामता धारण कीते। कह लगे गुरमुख खोजत पए उदासी ते जे तुसी कहा भी ये बाणा क्यों पाया। कहन लगे भगवे देख के तुहानू हर कोई साधु लगता है मैं सोचा जे ये पा कि तुहाडे नाल गल करन दा मौका मिले मैं भगियावां नूं प्रवान कर लिया। साहब ने शब्द वरते कहन लगे बड़े प्यारे सन कि गुरमुख खोजत पए उदासी दर्शन कह तई भेख निवासी। उन्हें पूछा किस वखर के तू बन जा रहे बाबा जी ने कहा साच वखर के खंभ बन जा रहे। उन्हें पूछा भी जेड़े तुहाडे नाल ने इन्हां नूं किवें पार करोगे क्यों कर साथ लंघावो पारे। बाबे ने अपने साथ नूं पंथ दी शक्ल देनी है क्यों कर साथ लंघावो पारे। ते साहिब ने कहा पंथ ओ बनेगा पार ओ होणगे नानक गुरमुख उतरत पारे जेड़े गुरु दे शब्द दी टेक लै के चलणगे इक दिन ओ संसार तो पार जरूर होणगे। जदों सिद्धां नूं इह शब्द कहे उत्थे भाई गुरदास दी रचना विचों जरूर बेनती करनी चाहना कि उस वेले पंथ नहीं सन अनेकां मार्ग सन। गुरु ग्रंथ साहिब की बाणी ने ते भाई गुरदास ने तो उन्हां मार्गां दा जिक्र भी बड़ा खुल के कीता। हुण बाबा नानक सतगुरु जी नूं उन्हां ने एक सवाल किया वो सवाल सी कि तुसी मात लोक विचों आए हो तुसी धरती तो आए हो ते एक बेनती मैं कर दिया कि आपां जरूर धर्म नूं मन्नांगे पर ज्यों ज्यों साइंस गल सिद्ध करी जांदी है ना त्यों त्यों साडा विश्वास होर परपक् हुंदा है। जदों किते एका नारी जती होए दी गल चलनी ते अज तो कई साल पहला इको गल कहनी कि क्यों اج ہر تھان سے اس خطرناک بیماری نے ایکو گل کہی جے تو زندگی وچ جینا چاہنا ہے تے سچ جانو بابے دا تینوں سدھانت مننا پے گا شبدوں میں جو مرضی ورت لے پر اے مننا پیا کہ ایک ناری جتی کوئے پر ناری تی پہن وکھانے دھیان دیو اسی تماکو بارے کہندے رہے تے بڑے ترک ہوئے اج سارے سنسار وچ جتھے بھی تسی سفر کرن جاؤ آخر اندر دی بیماری نے دس دتا کہ جے اے دا سیون کردا رہیا تیری زندگی تباہ ہوے گی تیری آن والی پیڑھی تے اثر ہوے گا اج او مننا پیا کئی بار اسی کہنے کیس میں کہنا دیکھو جو گرو نے کیا کہ اے گل وکری کہ اسی اونوں کھوج نہ اینا سکے پر ایک دن جدو دوجے کھوج کے دسن گے ادو اسی کہاں گے گرو نے بہت پہلا کہہ دتا سی دھیان دیا جی پر انہاں دی کھوج نوں سٹ پانا نہیں گرو نانک صاحب نوں ایک سوال کیتا بانی وچ بڑے لوکاں دا ذکر ہوندا ہے ہن جدو اسی پڑھنے ہاں دستگیر بارے میں وچوں نکلیا جے وشے توں او کہندے نال لکھتا بیٹا تیر دا اکھی میٹ گیا ہوائی پاتالا آکاش لکھ اک پرک دی شبد کھلائی پر کچھ کول پرشاد دا تروں پتالوں لئی کڑائی ہن اے دے ارتھ بھائی صاحب دی رچنا مطابق تائیں ہون گے نا کہ پیر دے پتر نو نال لیا تے کیول ایس دھرتی تے دھرمی نہیں پتہ نہیں ہور کنیاں دھرتیاں تے دھرم کمان والے نے کلی دیگ ٹیک دی فتح تے نہیں کہن لگے اوتھوں وی کچھ کول پرشاد دا بھر کے لیاندا بھائی صاحب دے مطابق ہوں جی بےنتی میں کرنی چاہنا انہاں سدھا نے ایک سوال کیتا تے گرو نانک صاحب دے سکھا تینو پنت تو پٹکا کون سکدا ہے کہ بھی بابے دی زندگی وچ آیا سی انہاں ایک سوال کیتا وہ سوال سی کہ سدھ پوچھن سن بالیا جا شبد نانکا بھی ورتے ہے سدھ پوچھن سن نانکا مات لوک وچ کیا ورتارا سب سدھی اے بجھیا کل تار نانک اوتارا اوتھے بابا جی نے جڑی اگلی پوڑی کہی ہے گرو کے سکھوں اس ویلے دے پنتھاں دا ذکر کیتا ہے حضور کہن لگے کل آئی کتے موئی خاج کھوا مردار گسائیں شبد ورتے نے کھے گسائیں کھے ناتھ جی کئیاں گرمکھاں نے ارتھ کیتے نے کھے پربھو جی کہن لگے لوکاں دی برتی کتے موئی ہو گئی ہے ایک دن عرض کیتی سی جس قوم دی جس فرقے دی جس گھر دی برتی کتے موئی ہو جائے وہ گھر کبھی ترقی نہیں کر سکتا ہوں گا کتے موئی ایک ایسی برتی ہے جو ملے وہ صبر نہیں جو پراپت ہے وہ بھروسہ نہیں تے اندر نو ٹکا نہ دینا گرو گرنتھ صاحب نے کتے موئی برتی دا ذکر کیتا ہے جدو اسی پڑھنے چاکی چاہتے چون کھاہیں چاکی کا چتھرا کہاں لے جانی حضور کہندے تو چون بھی کھانا آٹا بھی کھانا چکی بھی چکنا ہے پر بد قسمتی جان لگے پروڑا بھی منہ وچ پا کے لے جانے کہ کتے موئی ہے دوسری بےنتی کراں اوتھے جدوں نہ پوچھیاں تے حضور نے نال کیا کل آئی کتے موئی خاج ہوا مردار گسائیں اگلا بچن سی لوکاں دی خاجا کیول مردے کھانے کو گئے تے سچ جانے وہ مردار کی ہے بابا جی نے شبد برتے نہیں کہنے نے دو تھاواں تے خاص کر کے ایک تا کوڑ بول مردار کھائے ایک بچن کیتا حق پرایا نانکا اس سور اس گائے یہ مردار ہی کھانا جدو تو حق کھونا کوڑ بولنا کل آئی کتے موئی خاج ہوا مردار گسائی تو انہاں کہا مہاراج اینا تھلے پانا واپریا پیا اتھے اتھے کوئی ڈسپلن نہیں اتھے کوئی راج پربندھ نہیں بابا جی کہن لگے نہیں کہن لگے راجیاں دی برتی جڑی ہے وہ پرجا نو سنبھالن والی نہیں پرجا نو کھان والی بن گئی کیوں نرمل پنتھ چلیا کہن لگے پیاریا کہ کل آئی کتے موہی کھاج ہوا مردار گسائیں راجے پاپ کمام دے الٹی وار کھیت کو کھائیں کہن لگے وار دا تم ہے رکھوالی کرنا پر بد قسمتی ہے کہ وار کھیت نو کھان لگ پئی ہے الٹی وار کھیت کو کھائیں تے نہ تھا کیا آخر تھلے بڑے ترماتما نے کہ ویداں دے گیاتے ادو نہیں سن کہ سمرتیاں نو جانن والے ادو نہیں سن کہ پرانا نو کنچ کر کے اچے اچے براہمن ادو نہیں سن کہن لگے تھلے تا گرو بڑے نے تے میرے بابے نے کیا او گرو نہیں جڑے رب نال جوڑن اے او گرو نے جڑے چیلیاں دے اشارے تے نچدے نے تے کہن لگے چیلے گھراں وچ بیٹھے ہوندے نے تے گرو بوئے کھڑکا کے چولیاں دے کے خیر پہ منگدے ਉਹਨਾਂ ਦੇ ਮਾਰਗ ਤੇ ਪੰਥੇ ਕਿੰਨੇ ਚੱਲ। ਸ਼ਬਦ ਹਜ਼ੂਰ ਨੇ ਅੱਗੇ ਵਰਤੇ, ਕਹਿਣ ਲੱਗੇ ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕਿਆ ਦਿਆ ਜੇ। ਅੱਜ ਸਿੱਖ ਜਗਤ ਨਾਲ ਵਾਪਰ ਨਹੀਂ ਰਿਹਾ, ਪੜਦਾ ਮੈਂ ਵੀ ਪਿਆ ਵਾਂ ਤੁਕਾਂ। ਮੈਨੂੰ ਪਤਾ ਵੀ ਹੈ ਕਿ ਜਿਹੜੇ ਲੋਕ ਪੰਥ ਦਾ ਰੌਲਾ ਪਾਉਂਦੇ ਨੇ, ਅਸੀਂ ਪੰਥ ਹਾਂ, ਉਹਨਾਂ ਨੂੰ ਇੰਨਾ ਹੀ ਪਤਾ ਨਹੀਂ ਕਿ ਗੁਰੂ ਸ਼ਬਦ ਗੁਰਬਾਣੀ ਨਾਮ ਧਰਮ ਕੀ ਏ। ਪਰ ਹੈਰਾਨਗੀ ਦੀ ਗੱਲ, ਉਹਨਾਂ ਲੋਕਾਂ ਨੂੰ ਤੇ ਪਤਾ ਹੀ ਨਹੀਂ ਸੀ, ਅਗਿਆਨੀ ਸਨ। ਸਾਨੂੰ ਬਾਣੀ ਪੜ੍ਹਨ ਦੇ ਬਾਵਜੂਦ ਵੀ ਅਸੀਂ ਉਹਨਾਂ ਪਿੱਛੇ ਕਹੀ ਜਾਂਦੇ ਹਾਂ ਪੰਥ ਕੀ ਜੀਤ, ਪੰਥ ਕੀ ਜੀਤ। ਅਸਲੀਅਤ ਵਿੱਚ ਉਹ ਪੰਥ ਨਹੀਂ। ਖਿਮਾ ਕਰਿਓ ਜਿਹੜੇ ਸ਼ਬਦ ਨੇ, ਪਰ ਜਾਂ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਹਜ਼ੂਰ ਕਹਿਣ ਲੱਗੇ ਪਿਆਰਿਆ ਕਿ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ, ਕਾਜੀ ਖੋਏ ਰਿਸ਼ਵਤੀ, ਵੱਡੀ ਲੈ ਕੇ ਹੱਥ ਗਵਾਈ। ਕੀ ਤੁਸੀਂ ਉਹਨੂੰ ਪੰਥ ਕਹੋਗੇ? ਹਾਂ, ਮੈਂ ਇਹਦੇ 'ਚ ਕੋਈ ਸ਼ੱਕ ਨਹੀਂ, ਜੋ ਬਾਬੇ ਨੇ ਪੰਥ ਦਿੱਤਾ ਅੱਜ ਵੀ ਸਿਧਾਂਤ ਨਿਰਮਲ ਹੈ। ਪਰ ਬਦਕਿਸਮਤੀ, ਜੇ ਕਾਜੀ ਰਿਸ਼ਵਤ ਲੈ ਤੇ ਉਹ ਕੂੜ ਬੋਲ ਕੇ ਮੁਰਦਾਰ ਖਾਂਦਾ ਹੈ, ਤੇ ਜੇ ਧਰਮ ਦੀ ਪਦਵੀ ਤੇ ਬੈਠ ਕੇ ਧਰਮ ਦਾ ਇਨਸਾਫ ਕਰਨ ਵਾਲਾ ਕਰਮ ਕਰੇ, ਤੇ ਫਿਰ ਆਪਾਂ ਇਹ ਗੱਲ ਸੋਚਣ ਲਈ ਜ਼ਰੂਰ ਮਜਬੂਰ ਹੋਵਾਂਗੇ ਕਿ ਤੇ ਕਾਜੀ ਵਾਲਾ ਮੁਰਦਾਰ ਇਹਦੇ ਕੋਲ ਤੇ ਨਹੀਂ ਆ ਗਿਆ। ਕਾਜੀ ਕੋਈ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਅੱਗੇ ਉਹਨਾਂ ਬਚਨ ਕੀਤਾ, ਕਹਿਣ ਲੱਗੇ ਇਸਤਰੀ ਪੁਰਖ ਹੈ ਥਾਮ ਹਿੱਤ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਓ ਕਥਾਓ ਜਾਈ, ਕਿਹੜੇ ਪੰਥ ਦੀ ਗੱਲ ਕਰਦੇ ਹੋ, ਵਰਤਿਆ ਪਾਪ ਸਭ ਜਗਮਗ, ਕੋਈ ਰਸਤਾ ਦਿਸਦੇ ਜੀ। ਹਜ਼ੂਰ ਨੇ ਉੱਥੇ ਪੰਥ ਦਾ ਜ਼ਿਕਰ ਵੀ ਕੀਤਾ। ਜਦੋਂ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਬਾਣੀ ਦੇ ਅੰਮ੍ਰਿਤ ਬਚਨ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਸ਼ਬਦ ਇਹ ਵਰਤੇ ਨੇ ਨਾ ਗੁਰੂ ਕਿਰਪਾਲੂ ਜੀ ਨੇ, ਉੱਥੇ ਇੱਕ ਸ਼ਬਦ ਵਰਤੇ ਹੈ ਕਿ ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਕੋਈ ਪੰਥ ਹੀ ਨਹੀਂ ਦਿਸਦਾ ਪਿਆ, ਕੋਈ ਮਾਰਗ ਹੀ ਨਹੀਂ ਦਿਸਦਾ ਪਿਆ ਜਿਹੜਾ ਮੇਰੇ ਪਿਆਰੇ ਦੇ ਘਰ ਤੱਕ ਲੈ ਜਾਏ। ਇੱਥੇ ਜਦੋਂ ਸੱਚੀ ਬਾਬਾ ਜੀ ਨੇ ਗੱਲ ਕੀਤੀ ਨਾ, ਉੱਥੇ ਭਾਈ ਗੁਰਦਾਸ ਨੇ ਜਿਹੜੀ ਅਗਲੀ ਪੌੜੀ ਕਹੀ, ਮੈਂ ਕਹਿੰਦਾ ਵੀ ਤਰਤੀਬ ਦੇਣ ਦੀ ਕਮਾਲ ਕਰ ਦਿੱਤੀ। ਉਹਨਾਂ ਦੇਖਿਆ ਵੀ ਅੱਜ ਇੱਕ ਤਰ੍ਹਾਂ ਸਾਡੇ ਕਿਸੇ ਨਾਥ ਨੇ ਰਾਜਿਆਂ ਦੀ ਗੱਲ ਹੀ ਨਹੀਂ ਸੀ ਕੀਤੀ, ਉਹ ਰਾਜਿਆਂ ਦੇ ਦਰਾਂ ਤੋਂ ਸਨਮਾਨ ਲੈਂਦੇ ਸਨ। ਅੱਜ ਇੱਕ ਤਰ੍ਹਾਂ ਕਿਸੇ ਕੰਨ ਪਾਟੇ ਸਾਡੇ ਜੋਗੀ ਨੇ ਕਾਜ਼ੀਆਂ ਦੇ ਵਿਰੁੱਧ ਵਿੱਚ ਕੋਈ ਸ਼ਬਦ ਨਹੀਂ ਕਿਹਾ। ਅੱਜ ਇੱਕ ਤਰ੍ਹਾਂ ਅਸੀਂ ਸਮਾਜ ਦੇ ਢਾਂਚੇ ਬਾਰੇ ਕੁਝ ਨਹੀਂ ਬੋਲੇ। ਤੇ ਸੱਚ ਜਾਣੋ, ਇਸ ਪੌੜੀ ਵਿੱਚ ਰਾਜਨੀਤਿਕ ਪੱਖ ਵੀ ਆਉਂਦਾ, ਇਹਦੇ ਵਿੱਚ ਸਮਾਜਿਕ ਪੱਖ ਵੀ ਆਉਂਦਾ, ਇਹਦੇ ਵਿੱਚ ਧਾਰਮਿਕ ਪੱਖ ਵੀ ਆਉਂਦਾ, ਇਹਦੇ ਵਿੱਚ ਆਰਥਿਕ ਪੱਖ ਵੀ ਆਉਂਦਾ। ਕਹਿਣ ਲੱਗੇ ਅਸੀਂ ਤਾਂ ਕਦੀ ਬੋਲੀ ਨਹੀਂ, ਥੱਲੇ ਲੋਕ ਮਰਦੇ ਨੇ, ਅਸੀਂ ਕਹਿੰਦੇ ਹਾਂ ਕਰਮ ਗਤੀ ਆਪਣਾ ਕੀਤਾ ਪਾਉਂਦੇ ਨੇ, ਇਸ ਦੀ ਜ਼ਬਾਨ ਵਿੱਚ ਸੱਚ ਨਿਕਲਦਾ ਪਿਆ। ਤੇ ਜੇ ਕਿਤੇ ਇਹ ਸਾਡੇ ਪੰਥ ਵੀ ਸ਼ਾਮਿਲ ਹੋ ਜਾਏ ਤੇ ਸਾਡੀ ਧਨ ਧਨ ਹੋ ਜਾਏ, ਕਦੇ ਤੱਕ ਉਹ ਕਿਹੜੀ ਪੰਥ ਕੀ ਜੀ ਸਾਡੇ ਪੰਥ ਵਿੱਚ ਆ ਜਾਏ। ਉੱਥੇ ਫਿਰ ਉਹਨਾਂ ਨੇ ਪਹਿਲਾ ਯਤਨ ਕੀਤਾ ਸੀ ਕਿ ਬਾਬੇ ਦੇ ਪੰਥ ਨੂੰ ਆਪਣੇ ਪੰਥ ਵਿੱਚ ਮਰਦ ਕਰਨ ਲਈ, ਤੇ ਤਰੀਕਾ ਉਹਨਾਂ ਵਰਤਿਆ ਨੂੰ ਦੌਲਤ ਦਿਖਾਓ, ਜੇ ਰੁਪਈਆ ਦਿਖਾਇਆ ਇਹਦਾ ਪੰਥ ਸਾਡੇ ਵੀ ਸ਼ਾਮਿਲ ਹੋਵੇਗਾ। ਪਰ ਇੰਨਾ ਪਤਾ ਨਹੀਂ ਸੀ ਕਿ ਤੁਹਾਡੀ ਪਗਡੰਡੀ ਨੂੰ ਇੱਕ ਦਿਨ ਵਿੱਚ ਪੰਥ ਵੀ ਸ਼ਾਮਿਲ ਹੋਣਾ ਪੈ ਗਿਆ। ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਬਾਲਕਾ ਕਿਹਾ ਅੰਦਰ ਦੀ ਖੌਮੇ ਨੀ ਨਾ ਮੰਨਦੀ, ਕਿਉਂਕਿ ਸਾਡੇ ਕੋਲ ਕਮਾਈ ਬੜੀ, ਸਾਡੀ ਸਾਧਨਾ ਬੜੀ। ਉਹਨਾਂ ਇੱਕ ਗੱਲ ਕੀ, ਕਹਿਣ ਲੱਗੇ ਗੱਲ ਬੜੀ ਠੋਕ ਕੇ ਸੱਚੀ ਕਰਦਾ ਹੈ, ਤੇ ਜੇ ਕਿਤੇ ਇਸ ਬਾਲਕੇ ਨੂੰ ਆਪਣੇ ਦਰਸ਼ਨ ਵਿੱਚ, ਇੱਥੇ ਦਰਸ਼ਨ ਦਰ ਤੇ ਮਤ ਸਿਧਾਂਤ, ਜੇ ਆਪਣੇ ਦਰਸ਼ਨ ਵਿੱਚ ਆਪਾਂ ਲੈ ਲਈਏ ਤੇ ਕਿੰਨਾ ਕੁ ਚੰਗਾ ਹੋਵੇ। ਬਚਨ ਕੀਤੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ। ਹੁਣ ਅਗਲਾ ਤੁਕ ਜਿਹੜੀ ਉਹ ਪੰਥ ਦੀਏ, ਕਹਿਣ ਲੱਗੇ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਜੇ ਕਿਤੇ ਸਾਡੇ ਵੀ ਸ਼ਾਮਿਲ ਹੋ ਜਾਏ ਸਾਡੇ ਪੰਥ ਦੀ ਧਨ ਧਨ ਹੋ ਜਾਏ। ਗੁਰੂ ਕੇ ਸਿੱਖਾਂ ਆਪਣੇ ਅੰਦਰ ਝਾਤੀ ਮਾਰੀ, ਜ਼ਬਾਨ ਕਹਿੰਦਿਆਂ ਕੀ ਕਰਾਂ ਰੁਕਦੀ ਨਹੀਂ। ਅੱਜ ਅਸੀਂ ਵੀ ਇਸ ਥਾਂ ਤੇ ਖਲੋਤੇ ਹਾਂ, ਇਹ ਮੇਰਾ ਜਥਾ ਹੈ। ਜੇ ਕਿਤੇ ਬੰਦਾ ਸਾਡੇ ਜਥੇ ਦੀ ਗੱਲ ਕਰੇ ਨਾ, ਸਾਡੀ ਧਨ ਧਨ ਹੋ ਜਾਏਗੀ। ਇਹ ਮੇਰੀ ਜਥੇਬੰਦੀ ਹੈ, ਜੇ ਮੇਰੇ ਵਿੱਚ ਆ ਜਾਏ ਤੇ ਸਾਡੇ ਵਰਗਾ ਕੋਈ ਨਹੀਂ। ਕਦੀ ਇਹ ਵੀ ਗੱਲ ਕਰਕੇ ਤੁਰੀ ਕਿ ਮੈਂ ਵੀ ਇਸ ਮਾਰਗ ਤੇ ਚੱਲਿਆ, ਇਹ ਵੀ ਇਸ ਮਾਰਗ ਤੇ ਚੱਲਿਆ, ਇੱਕੋ ਪੰਥ ਦੇ ਅਸੀਂ ਰਾਹੀ ਹਾਂ, ਤੇ ਕਿਉਂ ਨਾ ਇੱਕ ਦੂਜੇ ਨਾਲ ਮਿੱਤਰਤਾ ਪਾ ਲਈਏ ਤੇ ਸਬਰ ਉਸਖਾਨੀ ਨਾਲ ਤੈਅ ਹੋ ਸਕੇ। ਦੇਖੋ ਉੱਥੇ ਉਹਨਾਂ ਸ਼ਬਦ ਹੀ ਵਰਤੇ, ਕਿਵੇਂ ਸਾਡੇ ਦਰਸ਼ਨ, ਕਿਵੇਂ ਸਾਡੇ ਪੰਥ ਵਿੱਚ ਆ ਸਕਦਾ, ਕਿਉਂਕਿ ਇਹਦੇ ਆਉਣ ਨਾਲ ਸਾਡੇ ਪੰਥ ਦੀ ਜੈ ਜੈਕਾਰ ਹੈ। ਐਸਾ ਜੋਗੀ ਕਲੀ ਮੈਂ ਸਮਰੇ ਪੰਥ ਕਰੇ ਉਜਿਆਲਾ, ਉੱਥੇ ਸ਼ਬਦ ਵਰਤਿਆ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਦੇਖੋ ਗੱਲ ਚੱਲਦੀ ਪਈ ਚਰਚਾ ਦੀ, ਉਹਨਾਂ ਸੋਚਿਆ ਵੀ ਗੱਲ ਬੜੀ ਸੋਹਣੀ ਕਰਦਾ, ਉਹਨਾਂ ਖੱਪਰ ਦਿੱਤਾ। ਕਹਿਣ ਲੱਗੇ ਬਾਲਕੇ ਇੱਕ ਕੰਮ ਕਰ, ਸਾਹਮਣੇ ਪਾਣੀ ਪਿਆ, ਤੂੰ ਪਾਣੀ ਲੈ ਕੇ ਆ, ਇਹਦੇ ਨਾਲ ਸਾਡੀ ਪਿਆਸ ਬੁੱਝੇਗੀ। ਤੇ ਜਦੋਂ ਬਾਬਾ ਜੀ ਪਾਣੀ ਲੈਣ ਗਏ ਤੇ ਉੱਥੇ ਤੱਕਿਆ ਕਿ ਪਾਣੀ ਨਹੀਂ, ਉਹਨਾਂ ਨੇ ਆਪਣੀ ਤਾਕਤ ਨਾਲ, ਆਪਣੀ ਅਜ਼ਮਤ ਨਾਲ, ਆਪਣੇ ਅੰਦਰ ਦੀ ਸ਼ਕਤੀ ਨਾਲ ਉਸ ਪਾਣੀ ਦੀ ਥਾਂ ਤੇ ਕੀਮਤੀ ਮੋਤੀ ਪੈਦਾ ਕੀਤੇ, ਪਾਣੀ ਦੀ ਥਾਂ ਤੇ ਕੀਮਤੀ ਹੀਰੇ ਪੈਦਾ ਕੀਤੇ ਨੇ। ਤੇ ਮੈਂ ਅਰਜ਼ ਕਰਾਂ, ਜਦੋਂ ਵੀ ਬਾਬੇ ਨਾਨਕ ਦੇ ਪੰਥ ਤੋਂ ਕਿਸੇ ਨੂੰ ਭਟਕਾਉਣ ਦਾ ਯਤਨ ਕੀਤਾ ਜਾਂਦਾ ਹੈ, ਉਹਨੂੰ ਵਿਖਾਈ ਦੌਲਤ ਦੀ ਚਮਕ ਜਾਂਦੀ ਏ, ਰਾਮ ਰਾਏ ਚੰਗਾ ਭਲਾ ਗਿਆ। ਗੁਰੂ ਸਾਹਿਬ ਨੇ ਕਿਹਾ ਤੇਰੀ ਰਸਨਾ ਤੇ ਮੈਂ ਬਹਾਂਗਾ, ਗੁਰੂ ਨਾਨਕ ਤੇਰੀ ਰਸਨਾ ਤੇ ਬਹਿਣਗੇ। ਪਰ ਬਦਕਿਸਮਤੀ ਥੋੜੀ ਜੀ ਚਮਕ ਦਿਖਾਈ ਤੇ ਅੱਖਾਂ ਇੰਨੀਆਂ ਚੁੰਧਿਆ ਗਈਆਂ, ਉਹਨੂੰ ਮੁਸਲਮਾਨ ਦੀ ਥਾਂ ਤੇ ਬੇਈਮਾਨ ਦਿਸਣ ਲੱਗ ਪਿਆ। ਚਮਕ ਸੀ ਨਾ, ਇੱਕ ਦੌਲਤ ਦੀ ਚਮਕ ਨੇ। ਕਹਿਣ ਲੱਗੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਬਾਬਾ ਆਇਆ ਪਾਣੀ ਹੈ, ਜਿੱਥੇ ਰਤਨ ਜਵਾਹਰ ਲਾਲਾ। ਪਰ ਉੱਥੇ ਭਾਈ ਸਾਹਿਬ ਨੇ ਇੱਕ ਆਪਣੇ ਕੋਲੋਂ ਤੁਕ ਕਹੀ, ਆਪਣੇ ਵਿਚਾਰ ਉਹਨਾਂ ਦਿੱਤੇ ਨੇ, ਪ੍ਰਸੰਗ ਤੋਂ ਨਿਕਲ ਕੇ ਜਦੋਂ ਸ਼ਬਦ ਵਰਤੇ ਨੇ, ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵਾਹਰ ਲਾਲਾ। ਅੱਗੇ ਕਹਿੰਦੇ ਨੇ ਇਸ ਪੰਥ ਨੂੰ ਕਿਵੇਂ ਤੂੰ ਭਟਕਾਏਗਾ, ਸਤਿਗੁਰ ਅਗੰਭ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਪੰਥ ਕੀ ਜੀਤ ਪਹਿਲੀ ਵਾਰ ਉੱਥੇ ਹੁੰਦੀ ਪਈ ਹੈ, ਧਿਆਨ ਦਿਆ ਜੇ। ਪੰਥ ਕੀ ਜੀਤ ਕੇਵਲ ਇਹ ਸਾਡੇ ਨਾਰੇ ਨਹੀਂ, ਮੈਂ ਇਸ ਕਰਕੇ ਯਤਨ ਕੀਤਾ ਵੀ ਬਾਣੀ ਦੀਆਂ ਤੁਕਾਂ ਲੈ ਕੇ ਅਰਜ਼ ਕਰਨੀ ਹੈ। ਉਹ ਬਾਹਰੋਂ ਪੰਥ ਦੀ ਜਿੱਤ ਕਹਿਣ ਵਾਲਿਆ, ਚੇਤੇ ਰੱਖੀ ਪੰਥੀ ਬਣਦਾ ਹੀ ਹੋਏ ਜਿਹੜਾ ਪਹਿਲਾਂ ਆਪਣੇ ਆਪ ਨੂੰ ਜਿੱਤਦਾ ਹੈ। ਸ਼ਬਦ ਵਰਤੇ ਕਜ਼ੂਰ ਨੇ, ਕਹਿਣ ਲੱਗੇ ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵੇਖਰ ਲਾਲਾ, ਸਤਿਗੁਰ ਅਗੰਭ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ ਨਾਥ ਜੀ, ਇੱਥੇ ਵਿਸ਼ਰਾਮ ਹੈ, ਫਿਰ ਆਇਆ ਗੁਰ, ਗੁਰੂ ਜੀ ਪਰਤ ਕੇ ਆਏ। ਤੇ ਕਹਿਣ ਲੱਗੇ ਨਾਥ ਜੀ ਪਾਣੀ ਥਿਉੜ ਨਹੀਂ ਉਸ ਤਾਲਾ, ਉੱਥੇ ਪਾਣੀ ਨਹੀਂ। ਤੇ ਕਹਿਣ ਲੱਗੇ ਜੇ ਪਾਣੀ ਨਹੀਂ ਤੇ ਹੋਰ ਕੀ ਏ। ਬਾਬੇ ਨੇ ਕਿਹਾ ਮੇਰੇ ਨਾਲ ਚਰਚਾ ਕਰਕੇ ਦੇਖੋ, ਜਿਸ ਤਰੀਕੇ ਨਾਲ ਤੁਸੀਂ ਭਰਮਾਉਣਾ ਚਾਹੁੰਦੇ ਹੋ ਮੈਂ ਭਰਮਣਾ ਨਹੀਂ, ਤੇ ਸੱਚ ਜਾਣਿਓ ਤੁਸੀਂ ਚਾਹੁੰਦੇ ਹੋ ਤੁਹਾਡੇ ਮਗਰ ਲੱਗ ਜਾਵਾਂ। ਕਹਿੰਦੇ ਨੇ ਮੈਂ ਤਾਂ ਸ਼ਬਦ ਦੀ ਚਰਚਾ ਕਰਕੇ ਇਹੋ ਜਿਹਾ ਨਿਰਮਲ ਪੰਥ ਦੇਣਾ ਹੈ ਜਿਹਦੇ ਵਿੱਚ ਸਾਰੇ ਖਲੂਲ ਹੋ ਜਾਣਗੇ ਤੇ ਉਹ ਪੰਥ ਰੱਬ ਦੇ ਘਰ ਤੱਕ ਲੈ ਜਾਏ। ਉੱਥੇ ਸ਼ਬਦ ਵਰਤੇ ਨੇ, ਫਿਰ ਆਏ ਗੁਰ ਨਾਥ ਜੀ ਪਾਣੀ ਥਿਉੜ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ। ਤਵਜੋ ਦਿਆ ਜੇ ਕੀ ਤੋਸ ਆਪਣਾ ਪੰਥ ਨਿਰਾਲਾ। ਜਦੋਂ ਸ਼ਬਦ ਨਾਲ, ਕਮਾਈ ਨਾਲ, ਨਾਮ ਨਾਲ ਉਹਨਾਂ ਨੇ ਸਿੱਧਾਂ ਦੀ ਮੰਡਲੀ ਨੂੰ ਜਿੱਤਿਆ, ਤੇ ਬਾਬੇ ਨਾਨਕ ਨੇ ਉਸ ਦਿਨ ਸਿੱਧਾਂ ਤੋਂ ਆਪਣਾ ਪੰਥ ਨਿਰਾਲਾ ਕਰ ਲਿਆ ਸੀ। ਉਸ ਦਿਨ ਸਿੱਧਾਂ ਤੋਂ ਨਿਆਰਾ ਹੋ ਗਿਆ। ਮੈਂ ਬੇਨਤੀਆਂ ਜਿਹੜੀਆਂ ਕਰਨੀਆਂ ਕਿ ਤਵਜੋ ਦਿਆ ਜੇ ਕੀ ਤੁਸ ਆਪਣਾ ਪੰਥ ਨਿਰਾਲਾ। ਜਦੋਂ ਪੰਥ ਨਿਆਰਾ ਹੋਇਆ, ਜੋਗੀ ਨਾਲ ਵੱਖਾ ਹੋਇਆ, ਉਹਨੇ ਕਿਹਾ ਜੇ ਤੂੰ ਸਾਡੇ ਵੀ ਸ਼ਾਮਿਲ ਹੋ ਜਾਏ ਤੈਨੂੰ ਅਸੀਂ ਆਈ ਪੰਥੀ ਵੀ ਸ਼ਾਮਿਲ ਕਰਾਂਗੇ, ਸਭ ਤੋਂ ਜਿਹੜਾ ਉੱਚਾ ਫਿਰਕਾ ਹੈ। ਤੇ ਬਾਬੇ ਨਾਨਕ ਨੇ ਉੱਥੇ ਪੰਥ ਕੀ ਜੀਤ ਕਰਦੇ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗੇ ਉਹ ਸੱਜਣਾ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜੇ ਮਨ ਨੂੰ ਜਿੱਤ ਲੈ ਤੇ ਆਈ ਪੰਥੀ ਦੀ ਜਿੱਤੀ, ਜੇ ਮਨ ਨਹੀਂ ਜਿੱਤਿਆ ਗੱਲਾਂ ਕਰਕੇ ਭਾਵੇਂ ਆਈ ਪੰਥੀ ਵੀ ਤੁਰਿਆ, ਫਿਰ ਸੱਚ ਜਾਣੀ ਤੋਂ ਉਸ ਫਿਰਕੇ ਵਿੱਚ ਅੰਦਰੋਂ ਸ਼ਾਮਿਲ ਨਹੀਂ ਹੋ ਸਕਦਾ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਨਿਆਰਾਪਨ ਬਣਾ ਦਿੱਤਾ। ਜਦੋਂ ਆਇਆ ਸਮਾਂ ਅੱਜ ਗੁਰੂ ਦੇਵ ਜੀ ਨੂੰ ਪਾਣ ਲੱਗੇ ਨੇ ਜਨੇਊ। ਭਾਵੇਂ ਤੁਸੀਂ ਬੜੀ ਵਾਰੀ ਇਹ ਘਟਨਾ ਸੁਣੀ, ਪਰ ਮੈਂ ਬੇਨਤੀ ਕਰਨੀ ਚਾਹੁੰਦਾ ਪੰਥ ਦੇ ਨਿਆਰੇਪਨ ਦੀ। ਜਿਵੇਂ ਅਸੀਂ ਕਹਿੰਦੇ ਹਾਂ ਇਹ ਤਾਂ ਲੋੜ ਸੀ ਜੀ ਕੇਵਲ ਉਦੋਂ ਖਾਲਸਾ ਸਿਰਜਣ ਦੀ, ਕਿਉਂਕਿ ਖਤਰਾ ਬੜਾ ਸੀ ਤੇ ਤਾਂ ਸਿਰਜਿਆ ਗਿਆ, ਹੁਣ ਕੀ ਲੋੜ ਇਹਨਾਂ ਸ਼ਸਤਰਾਂ ਦੀ। ਜੋਗੀਆਂ ਨਾਲੋਂ ਨਿਆਰਾਪਨ ਕੀਤਾ ਤੇ ਜਦੋਂ ਜਨੇਊ ਪਾਉਣ ਲੱਗੇ ਨੇ, ਉਦੋਂ ਬਾਬਾ ਜੀ ਨੇ ਇੱਕੋ ਗੱਲ ਕਹੀ ਸੀ। ਕਹਿਣ ਲੱਗੇ ਸੱਜਣਾ ਮੈਂ ਧਾਗਾ ਜ਼ਰੂਰ ਪਾਵਾਂਗਾ, ਪਰ ਇੱਕ ਗੱਲ ਮੇਰੀ ਧਿਆਨ ਵੀ ਸੁਣ ਲੈ, ਧਿਆਨ ਨਾਲ ਸੁਣ। ਮੈਨੂੰ ਉਹ ਧਾਗਾ ਪਾਈ ਜਿਹਦੇ ਪਾਉਣ ਤੋਂ ਬਾਅਦ ਮੇਰੀਆਂ ਅੱਖਾਂ ਦੀ ਮਲੀਨਤਾ ਨਾ ਰਹੇ। ਧਿਆਨ ਦਿਆ ਜੇ, ਹਜ਼ੂਰ ਦੇ ਸਮਝਾਉਣ ਦਾ ਤਰੀਕਾ ਹੈ। ਉਹ ਧਾਗਾ ਪਾਉਣ ਜਿਹਦੇ ਪਾਉਣ ਨਾਲ ਜ਼ਬਾਨ ਬਿਲਕੁਲ ਕੂੜ ਬੋਲਣਾ ਬੰਦ ਕਰਦਾ ਹੈ, ਮੈਂ ਅੱਗੇ ਬੇਨਤੀ ਕਰਨੀ ਹੈ, ਅੰਦਰ ਨੂੰ ਜਿੱਤਣ ਵਾਲਾ ਪੰਥੀ ਹੈ ਹੀ ਉਹ ਜਿਹਨੇ ਅੰਦਰ ਇੰਨੀ ਰਹਿਮਤ ਲੈ ਲਈ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਧਾਗਾ ਪਾ ਨੇਤਰਾਂ ਦੀ ਮਲੀਨਤਾ ਹਟੇ, ਧਾਗਾ ਪਾ ਜ਼ਬਾਨ ਕੂੜ ਨਾ ਬੋਲੇ, ਧਾਗੇ ਨਾਲ ਹੱਥਾਂ ਨੂੰ ਬੰਨ ਕਿਸੇ ਦਾ ਹੱਕ ਨਾ ਖੋ ਕੇ ਖਾਈ, ਪੈਰਾਂ ਨੂੰ ਧਾਗੇ ਨਾਲ ਬੰਨ ਕਿ ਬੁਰੇ ਰਸਤਿਆਂ ਤੇ ਨਾ ਚੱਲੀ, ਤੇ ਕਹਿ ਲੱਗੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ, ਆਪਣੇ ਇੰਦਰੀਆਂ ਨੂੰ ਧਾਗਿਆਂ ਨਾਲ ਬੰਨ ਲੈ ਜਿਹੜੇ ਤੈਨੂੰ ਬਾਹਰ ਭਟਕਾਉਂਦੇ ਪਏ ਨੇ। ਜੇ ਇਹ ਤੇਰੇ ਕੋਲ ਕਮਾਈ ਹੈ ਤੇ ਮੈਂ ਸਮਝਾਂਗਾ ਵਾਕਈ ਤੇਰਾ ਨਿਰਮਲ ਪੰਥ ਹੈ। ਉੱਥੇ ਹਜ਼ੂਰ ਨੇ ਨਿਆਰਾਪਨ ਕਾਇਮ ਕਰਦਿਆਂ ਸ਼ਬਦ ਵਰਤੇ ਸਨ, ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ, ਬੇ ਤੱਗਾਂ ਆਪੇ ਵੱਤੈ ਵੱਟ ਧਾਗੇ ਅਵਰਾਂ ਘੱਟੈ, ਲੈ ਭਾੜ ਕਰੇ ਵਿਆਹ ਹੋ ਕਦ ਕਾਗਜ਼ ਦੱਸੈ ਰਾਹੋ, ਸੁਣ ਵੇਖੋ ਲੋਕਾਂ ਇਹੋ ਵਿਡਾਣ, ਮਨ ਅੰਧਾ ਨਾਉ ਸੁਜਾਣ। ਕਹਿੰਦੇ ਇਹ ਕਿਵੇਂ ਪੰਥ ਹੋ ਸਕਦਾ ਹੈ ਕਿ ਮਨ ਦਾ ਅੰਨਾ ਹੋਵੇ ਤੇ ਬਾਹਰੋਂ ਸਿਆਣਪ ਦੀਆਂ ਗੱਲਾਂ ਕਰੇ। ਬਾਬਾ ਜੀ ਨੇ ਉਸ ਨੂੰ ਪ੍ਰਵਾਨ ਨਾ ਕੀਤਾ, ਉੱਥੇ ਨਿਆਰਾਪਨ ਕਾਇਮ ਹੋਇਆ ਤੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਵਜੋਂ ਨੇ। ਦਾਤਾਰ ਜੀ ਨੇ ਜਦੋਂ ਇਹ ਨਿਰਮਲ ਪੰਥ ਨਿਆਰਾ ਕਰ ਦਿੱਤਾ ਹੈ ਤੇ ਉੱਥੇ ਫਿਰ ਭਾਈ ਸਾਹਿਬ ਨੇ ਇੱਕ ਸ਼ਬਦ ਵਰਤੇ ਅਖੀਰ ਦੀਆਂ ਪੌੜੀਆਂ ਤੇ, ਉਦਣ ਵੀ ਉਹ ਸੱਜਣੇ ਤੁਕ ਕਹਿ ਕੇ ਗਏ ਸਨ ਕਿ ਮਾਰਿਆ ਸਿੱਕਾ ਜਗਤ ਵਿੱਚ, ਤੇ ਕਈ ਥਾਵਾਂ ਤੇ ਪਾਠ ਭੇਜਦੇ ਜਗੱਤਰ ਵਿੱਚ, ਮਾਰਿਆ ਸਿੱਕਾ ਜਗੱਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਨਿਰਮਲ ਪੰਥ ਚਲਾਇਆ, ਕੀਤੋਸ ਆਪਣਾ ਪੰਥ ਨਿਰਾਲਾ। ਇਹ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਕਿਰਪਾ ਕਰ ਦਿੱਤੀ। ਫਿਰ ਜਿਹੜੇ ਇੱਕ ਪੰਥ ਤੇ ਚੱਲਣ ਵਾਲੇ ਸਨ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰ ਲਏ। ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਸਭ ਤੋਂ ਪਹਿਲੀ ਗੱਲ, ਜੇ ਪੰਥ ਕੀ ਜੀਤ ਚਾਹੁੰਦਾ ਤੇ ਗੁਰਮੁਖਾ ਯਤਨ ਕਰ ਇਸ ਮਾਰਗ ਤੇ ਚੱਲ ਕੇ ਆਪਣੇ ਆਪ ਨੂੰ ਜਿੱਤਣ ਦਾ। ਜੇ ਆਪਣੇ ਆਪ ਨੂੰ ਜਿੱਤਿਆ ਨਹੀਂ, ਭਗਤਾਂ ਨੇ ਰਾਜ ਦਾ ਸੰਕਲਪ ਲਿਆ, ਭਗਤਾਂ ਨੇ ਨਿਸ਼ਾਨ ਝੁਲਾਉਣ ਦਾ ਵੀ ਜ਼ਿਕਰ ਕੀਤਾ, ਪਰ ਇੱਕ ਗੱਲ ਉਹਨਾਂ ਕਹੀ, ਪੰਥ ਕੀ ਜੀਤ ਤਾਂ ਹੋਵੇਗੀ ਜੇ ਤੂੰ ਆਪਣੇ ਆਪ ਨੂੰ ਪਹਿਲਾਂ ਜਿੱਤਣ ਦਾ ਯਤਨ ਕਰੇਗਾ। ਦੇਖੋ ਬਾਣੀ ਵਿੱਚੋਂ ਆਓ ਦਰਸ਼ਨ ਕਰੀਏ ਕਿ ਆਪਣੇ ਆਪ ਨੂੰ ਜਿੱਤਣਾ ਕੀ ਹੈ। ਭਗਤ ਕਬੀਰ ਜੀ ਨੇ ਰਾਜ ਦਾ ਜ਼ਿਕਰ ਵੀ ਕੀਤਾ, ਉਹਨਾਂ ਨੇ ਕਿਲੇ ਦਾ ਜ਼ਿਕਰ ਵੀ ਕੀਤਾ, ਉਹਨਾਂ ਨੇ ਨਿਸ਼ਾਨ ਦਾ ਜ਼ਿਕਰ ਵੀ ਕੀਤਾ, ਪਰ ਜਿਹੜਾ ਰਾਜ ਉਹਨਾਂ ਕਮਾਉਣ ਦੀ ਗੱਲ ਕਹੀ, ਗੁਰੂ ਕੇ ਸਿੱਖੋ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਪਹਿਲਾਂ ਮੰਨਿਓ, ਅੱਜ ਵੀ ਕਹਿੰਦੇ ਹਾਂ ਜਦੋਂ ਅਰਦਾਸ ਹੁੰਦੀ ਹੈ ਨਾ ਤੇ ਭਾਈ ਸਾਹਿਬ ਹੋਰੀ ਦੋਹਰਾ ਪੜ੍ਹਦੇ ਨੇ ਤੇ ਸ਼ਬਦ ਇਹੀ ਸੀ, ਕਹਿੰਦੇ ਹਾਂ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਇਹਦਾ ਮਤਲਬ ਐਵੇਂ ਨਾ ਚਲਾਇਓ, ਤਬੈ ਚਲਾਇਓ ਪੰਥ, ਤੇ ਕਦੋਂ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ ਤਾਂ ਪੰਥ ਚਲਾਇਓ, ਤੇ ਸੱਚ ਜਾਣੋ ਜਿਹੜਾ ਗ੍ਰੰਥ ਸਾਹਿਬ ਸਤਿਗੁਰੂ ਦੀ ਬਾਣੀ ਤੋਂ ਟੁੱਟਣ ਦੀ ਗੱਲ ਕਰਦਾ ਹੈ, ਭਾਵੇਂ ਉਹ ਸਿਆਸੀ ਹੋਵੇ ਭਾਵੇਂ ਧਾਰਮਿਕ ਹੋਵੇ, ਇਹ ਠੀਕ ਕਿ ਤਾਕਤ ਨਾਲ ਕਹੀ ਜਾਏ ਮੈਂ ਪੰਥਕ ਹਾਂ, ਹਕੀਕਤ ਇਹ ਗ੍ਰੰਥ ਸਾਹਿਬ ਗੁਰੂ ਦੀ ਗੱਲ ਨੂੰ ਨਾ ਮੰਨਣ ਵਾਲਾ ਕਦੀ ਪੰਥਕ ਹੋ ਹੀ ਨਹੀਂ ਸਕਦਾ। ਜਿਹੜਾ ਮੰਨਦਾ ਹੀ ਨਹੀਂ ਉਹ ਕਿਵੇਂ ਕਹਾਂਗੇ ਪੜ੍ਹੀ ਜਾਂਦੇ ਹਾਂ ਕਿ ਗੁਰੂ ਮਾਨਿਓ ਗ੍ਰੰਥ, ਜੇ ਮੰਨਦਾ ਹੀ ਨਹੀਂ ਤੇ ਉਹ ਪੰਥ ਕਦੀ ਨਹੀਂ ਹੋ ਸਕਦਾ। ਹੈਰਾਨਗੀ ਦੀ ਗੱਲ, ਮੈਂ ਇੱਕ ਸੱਜਣ ਦੇ ਸ਼ਬਦ ਵੀ ਕੰਨਾਂ ਵਿੱਚ ਸੁਣੇ, ਤਕਰੀਰ ਕਰਨ ਚੱਲਾ ਸੀ ਕਿਤੇ ਕੋਈ ਲੀਡਰ, ਹੱਡ ਬੀਤੀ ਮੈਂ ਤਾਂ ਕਹਿੰਦਾ, ਮੇਰੇ ਕੋਲ ਕੁਝ ਸੱਜਣ ਆਇਆ ਕਹਿੰਦਾ ਵੀ ਕੁਝ ਗੁਰਬਾਣੀ ਦੀਆਂ ਤੁਕਾਂ ਚਾਹੀਦੀਆਂ ਨੇ। ਮੈਂ ਸੋਚਿਆ ਵੀ ਸ਼ਾਇਦ ਕੋਈ ਲੇਖ ਲਿਖਣਾ, ਪਰ ਜਦੋਂ ਬਾਅਦ ਵਿੱਚ ਪਤਾ ਲੱਗਾ ਵੀ ਕਿਸੇ ਬਹੁਤ ਵੱਡੇ ਲੀਡਰ ਨੇ ਬੋਲਣਾ, ਤੇ ਮੈਂ ਉਹਨੂੰ ਇੱਕ ਸ਼ਬਦ ਕਿਹਾ, ਮੈਂ ਵੀ ਉਹ ਤੇ ਬਹੁਤ ਵੱਡੇ ਬੰਦੇ ਨੇ, ਪੰਥ ਦੇ ਆਗੂ ਨੇ, ਉਹਨਾਂ ਨੂੰ ਪਤਾ ਨੀ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਕੁਛ। ਉਹਨੇ ਕਿਹਾ ਜੀ ਉਹਨਾਂ ਨੂੰ ਕੀ ਪਤਾ ਹੈ, ਹਾਂ ਕੁਝ ਪੋਦੇ ਨਾਲ ਗੁਰਮਤ ਵਿਚਾਰਾਂ ਹੋਈਆਂ, ਤੇ ਜਦੋਂ ਉਹਨੇ ਜਾ ਕੇ ਕਿਹਾ ਨਾ ਵੀ ਆਹ ਤੁਕਾਂ ਨੇ ਬਾਣੀ ਦੀਆਂ, ਉਹ ਕਹਿੰਦਾ ਕਾਕਾ ਜੀ ਛੱਡੋ ਬਾਣੀ ਬੂਣੀ ਦੀ ਇੰਨੀ ਗੱਲ ਨਾ ਕਰੋ, ਸਾਨੂੰ ਸਿੱਧੀ ਪੱਧਰੀ ਕੋਈ ਗੱਲ ਸਮਝਾ। ਇਹਦਾ ਮਤਲਬ ਤੂੰ ਗੱਲ ਤਾਂ ਪੰਥ ਦੇ ਆਗੂ ਦੀ ਕਰਨਾ ਤੇ ਗ੍ਰੰਥ ਸਾਹਿਬ ਨੂੰ ਬੂਣੀ ਪਿਆ ਕਹਿੰਦਾ। ਸਭ ਤੋਂ ਪਹਿਲੀ ਗੱਲ ਇਹ ਕਿ ਜਿਹਨੇ ਇਸ ਪੰਥ ਤੇ ਚੱਲਣਾ ਉਹਨੂੰ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਪਏਗਾ, ਤੇ ਗੁਰੂ ਗ੍ਰੰਥ ਕਹਿੰਦੇ ਨੇ ਪੰਥ ਦੀ ਜੇਤੀ ਤਾਂ ਹੁੰਦੀ ਹੈ ਜੇ ਆਪਣੇ ਆਪ ਨੂੰ ਜਿੱਤਿਆ ਹੋਵੇ। ਦੇਖੋ ਆਓ ਕਦੀ ਪ੍ਰਮਾਣ, ਮੈਂ ਪੰਜ ਛੇ ਦੇਣੇ ਨੇ। ਗੁਰੂ ਗ੍ਰੰਥ ਸਾਹਿਬ ਨੇ ਦੋਨੋਂ ਪੱਖ ਰੱਖੇ। ਕਬੀਰ ਜੀ ਦਾ ਇੱਕ ਸ਼ਬਦ ਹੈ, ਕਿਉਂਕਿ ਕਿਉਂ ਲੀਜੈ ਗੜ ਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮਹਾਮਦ ਮਤਸਰ, ਆਦੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਾ, ਕਹਾਂ ਕਰੂੰ ਰਗੁਲਾਇਆ। ਉਹਨਾਂ ਕਿਹੜੇ ਦੀ ਗੱਲ ਕੀਤੀ, ਕਹਿੰਦੇ ਨੇ ਖੇ ਮਾਲਕ ਮੈਂ ਰਾਜ ਭਾਗ ਚਾਹੁੰਦਾ ਵਾ, ਮੈਂ ਚਾਹੁੰਦਾ ਵਾ ਕਿਲੇ ਨੂੰ ਫਤਿਹ ਕਰ ਲਾਂ, ਪਰ ਕੀ ਕਰਾਂ ਕਿਲਾ ਇੰਨਾ ਕੁ ਤਕੜਾ ਹੈ, ਮੇਰਾ ਵਸ ਨਹੀਂ ਪੈਂਦਾ ਪਿਆ ਮੈਂ ਇਸ ਕਿਲੇ ਨੂੰ ਜਿੱਤਾਂ ਕਿਵੇਂ। ਦੇਖੋ ਨਾ ਪੰਥ ਕੀ ਜੀਤ ਦੀ ਸ਼ੁਰੂਆਤ ਕੀਤੀ, ਸ਼ਬਦ ਵਰਤੇ ਨੇ ਕਿਉਂ ਲੀਜਾ ਗੱਡ ਬੰਕਾ ਭਾਈ, ਖੇ ਭਰਾ ਮੈਨੂੰ ਦੱਸ ਮੈਂ ਕਿਲੇ ਨੂੰ ਕਿਵੇਂ ਜਿੱਤਾਂ। ਕਹਿੰਦੇ ਇਹਦੇ ਚਾਰ ਚੁਫੇਰੇ ਦਵੈਤ ਦੀ ਦੀਵਾਰ ਹੈ। ਉਹ ਪੰਥ ਕੀ ਜੀਤ ਕਹਿਣ ਵਾਲੇ ਗੁਰਸਿੱਖਾਂ, ਪਹਿਲੀ ਇਹ ਗੱਲ ਚੇਤੇ ਰੱਖੀ ਕਿ ਤੇਰੇ ਅੰਦਰ ਦਵੈਸ਼ ਦੀ ਦੀਵਾਰ ਟੁੱਟ ਗਈ ਹੈ, ਜੇ ਟੁੱਟੀ ਹੈ ਤੇ ਪੰਥ ਕੀ ਜੀਤ ਜ਼ਰੂਰ ਹੋਵੇ। ਸ਼ਬਦ ਵਰਤੇ ਕਿਉਂ ਲੀਜਾ ਗੜ ਬੰਕਾ ਭਾਈ, ਦੇਵਰ ਕੋਟ ਔਰ ਤੇਵਰ ਖਾਈ, ਆ ਤਿੰਨ ਗੁਣੀ ਮਾਇਆ ਦੀ ਖਾਈ, ਪਾਂਚ ਪੱਚੀਸ ਮਹਾਮਦ ਮਦਸਰ, ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਅੱਗੇ ਪੱਚੀ ਗੁਣ ਨੇ। ਕਹਿਣ ਲੱਗੇ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਪਿਆ ਵਾ, ਮੈਨੂੰ ਮਾਲਕ ਦੱਸ ਮੈਂ ਇਸ ਕਿਲੇ ਨੂੰ ਫਤਿਹ ਕਰ ਸਕਣਾ। ਤੇ ਧਿਆਨ ਦਿਆ ਜੇ ਪੰਥ ਕਿਵੇਂ ਬਣਿਆ ਤੇ ਗ੍ਰੰਥ ਕਿਵੇਂ ਬਣਿਆ, ਪਾਂਚ ਪੱਚੀਸ ਮਹਾਮਦ ਮਦਸਰ ਆਦਿ ਪਰਦਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ ਕਹਾਂ ਕਰੂੰ ਰਘੁਰਾਇਆ। ਇਹ ਸ਼ਬਦ ਥੋੜਾ ਜਿਹਾ ਮਹਿੰਗਾ। ਅੱਗੇ ਫਿਰ ਉਹਨਾਂ ਸ਼ਬਦ ਵਰਤੇ ਨੇ, ਕਹਿੰਦੇ ਮੈਂ ਕਿਲੇ ਦੇ ਨੇੜੇ ਜਾਣਾ ਤੇ ਪੁੱਛਿਆ ਜੀ ਕਿਹੜਾ ਕਿਹੜਾ। ਕਹਿੰਦੇ ਨੇ ਕਿਲਾ ਇਹ ਸਰੀਰ ਹੈ, ਮੈਂ ਪੰਥਕ ਬੰਦਾ ਹੈ, ਤੇ ਪੰਥਕ ਉਹ ਬਣ ਸਕਦਾ ਜਿਹੜਾ ਅੰਦਰ ਨੂੰ ਪਹਿਲਾਂ ਜਿੱਤੇ। ਉੱਥੇ ਉਹਨਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਕੀ ਕਰਾਂ, ਅੰਦਰ ਦਾ ਮਨ ਰਾਜਾ ਹੈ, ਇਹਦੇ ਨਾਲ ਬਿਲਕੁਲ ਜਿਹੜਾ ਇਹਦਾ ਸਲਾਹਕਾਰ ਹੈ ਨਾ, ਸਲਾਹਕਾਰ ਉਹ ਹੈ ਕ੍ਰੋਧ। ਕਹਿੰਦੇ ਨੇ ਜਿੱਥੇ ਕ੍ਰੋਧ ਸਲਾਹਕਾਰ ਹੋਵੇ ਉੱਥੇ ਪੰਥ ਵਿੱਚ ਕਦੀ ਏਕਾ ਹੋ ਹੀ ਨਹੀਂ ਸਕਦਾ। ਧਿਆਨ ਦਿਆ ਕੇ ਕਹਿਣ ਲੱਗੇ ਮਨ ਰਾਜਾ ਹੈ, ਕ੍ਰੋਧ ਸਲਾਹਕਾਰ ਹੈ, ਤੇ ਮਨ ਨੇ ਕੀਤਾ ਕੀ ਹੈ, ਇਹਨੇ ਆਪਣੇ ਉੱਤੇ ਇੱਕ ਸੰਜੋਗ ਪਾਇਆ। ਕਾਹਦਾ ਜੀ? ਕਹਿਣ ਲੱਗੇ ਜੀਵ ਦਾ ਸਵਾਦ, ਇੰਦਰੀਆਂ ਦੇ ਵਿਕਾਰਾਂ ਦਾ ਸਵਾਦ ਇਸ ਕਿਲੇ ਨੇ, ਇਸ ਮਨ ਨੇ ਸੰਜੋਗ ਪਾਇਆ। ਤੇ ਕਹਿੰਦੇ ਨੇ ਜਦੋਂ ਵਾਰ ਕਰਨ ਲੱਗਣਾ, ਇਹਦੇ ਸਿਰ ਦੇ ਉੱਤੇ ਇੱਕ ਲੋਹੇ ਦਾ ਟੋਪ ਹੈ, ਉਹ ਮਮਤਾ ਦਾ ਟੋਪ ਹੈ, ਮੈਂ ਮੇਰੀ ਦਾ, ਭੈੜੀ ਮੱਤ ਦੀ ਇਹਨੇ ਕਮਾਨ ਟੰਗੀ ਪਈ ਹੈ। ਤੇ ਮੈਂ ਸੱਚ ਕਹਿਣਾ ਗੁਰੂ ਕੇ ਸਿੱਖੋ, ਜਿਹੜੇ ਪੰਥ ਦਾ ਦਰਦ ਰੱਖਣ ਵਾਲੇ ਹੋ, ਅੱਜ ਬਾਹਰ ਝਾਤੀ ਮਾਰ ਕੇ ਦੇਖੋ, ਜੋ ਕਬੀਰ ਜੀ ਨੇ ਅੰਦਰ ਕਿਹਾ ਉਹ ਬਾਜ ਮੁਖੀ ਪੰਥਕ ਲੋਕ ਪਾਈ ਬੈਠੇ। ਸਵਾਦ ਉਹਨਾਂ ਦਾ ਸੰਜੋਗ ਹੈ, ਮੈਂ ਮੇਰੀ, ਮੇਰੀ ਕੁਰਸੀ ਨਾ ਜਾਏ, ਮਮਤਾ ਮੇਰੀ ਰਹਿ, ਜੀਤ ਪੰਥ ਕੀ ਹੋਵੇ। ਸ਼ਬਦ ਲੋਕੀ ਪੰਥ ਕੀ ਜੀਤ ਕਹਿਣ ਤੇ ਘਰ ਮੇਰਾ ਭਰਿਆ ਰਹਿੰਦਾ ਰਹੇ। ਜੋ ਕਬੀਰ ਜੀ ਨੇ ਅੰਦਰ ਦੀ ਦਸ਼ਾ ਕਹੀਏ, ਖਿਮਾ ਕਰਿਓ, ਉਹ ਅੱਜ ਦੇ ਬਾਹਰ ਪੰਥਕ ਬੰਦੇ ਦੀ ਹੈ। ਸ਼ਬਦ ਵਰਤੇ ਕਹਿਣ ਲੱਗੇ ਪਿਆਰਿਆਂ ਕਿਉਂ ਲੀਜਾ ਗੜ ਬੰਕਾ ਭਾਈ, ਦੇਵਰ ਕੋਟਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮਦਸਰ ਆਦਿ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ ਕਹਾਂ ਕਰੂੰ ਰਘੁਰਾਇਆ। ਅੱਗੇ ਸ਼ਬਦ ਵਰਤੇ ਸਵਾਦ ਸਨਾ, ਉਹਨਾਂ ਦੀ ਜੀਵ ਦਾ ਸਵਾਦ, ਇੰਦਰੀਆਂ ਦਾ ਸਵਾਦ ਸੰਜੋਗ ਹੈ। ਟੋਪ ਮਮਤਾ ਕੋ, ਉਹਨਾਂ ਦੇ ਸਿਰ ਦੇ ਉੱਤੇ ਮਮਤਾ ਮੇਰੀ ਪਕੜ। ਮਮਤਾ ਦਾ ਅਰਥ ਇਹ ਵੇ ਕਿ ਪਕੜ ਮੇਰੀ ਰਹਿ। ਇੱਕ ਦਿਨ ਮੈਂ ਸਵੇਰੇ ਇੱਥੇ ਅਰਜ਼ ਕੀਤੀ ਸੀ, ਇਹ ਸ਼ਬਦ ਬੜੀ ਵਾਰੀ ਆਉਂਦਾ ਕਿ ਮਾਇਆ ਮਮਤਾ। ਹੁਣ ਮਮਤਾ ਦੇ ਅੱਖਰੀ ਅਰਥ ਜਦੋਂ ਅਸੀਂ ਕਰਨੇ ਹਾਂ, ਇਹ ਕਹਿ ਦਿੰਦੇ ਮਾਇਆ, ਬਿਲਕੁਲ ਨਹੀਂ। ਮਮਤਾ ਦਾ ਅਰਥ ਹੈ ਪਕੜ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕੁਝ ਪ੍ਰਮਾਣ ਵੀ ਦਿੱਤੇ ਨੇ, ਕਹਿੰਦੇ ਨੇ ਤਸਵੀਰ ਟੰਗੀ ਜਾਏ ਦੀਵਾਰ ਵਿੱਚ ਤੇ ਉਹਨੂੰ ਅਲੈਦਾ ਕੀਤਾ ਜਾ ਸਕਦਾ ਹੈ, ਤਸਵੀਰ ਪੇਂਟ ਕੀਤੀ ਜਾਏ, ਰੰਗ ਭਰੇ ਜਾਣ, ਉਹਦੇ ਉੱਤੇ ਬੁਰਸ਼ ਫੇਰ ਕੇ ਤਸਵੀਰ ਨੂੰ ਮਿਟਾਇਆ ਜਾ ਸਕਦਾ। ਮਮਤਾ ਕੀ? ਦੇਖੋ ਕਿ ਜੇ ਕੋਈ ਦੀਵਾਰ ਦੀਆਂ ਪੱਥਰਾਂ ਨੂੰ, ਇੱਟਾਂ ਨੂੰ ਤਰਾਸ਼ ਕੇ ਉਹਦੇ ਵਿੱਚ ਤਸਵੀਰ ਨੂੰ ਉਕਰਦਾ, ਟੰਗਣਾ ਨਹੀਂ, ਪੇਂਟ ਨਹੀਂ ਕਰਨਾ, ਉਕਰਦਾ, ਜਿਹੜੀ ਪੱਥਰ ਤਰਾਸ਼ ਕੇ ਦੀਵਾਰ ਵੀ ਤਸਵੀਰ ਬਣਾਈ ਜਾਏ, ਸੱਚ ਜਾਣਿਓ ਉਹ ਨਾ ਤਾਂ ਬੁਰਸ਼ ਮਾਰਿਆ ਲੁਕਦੀ ਏ ਤੇ ਨਾ ਉਹਨੂੰ ਵੱਖ ਕੀਤਾ ਜਾਂਦਾ ਦੀਵਾਰ ਤੋਂ। ਦੀਵਾਰ ਟੁੱਟੇ ਤਾਂ ਬਚਾ ਹੈ, ਬਾਕੀ ਕੋਈ ਬਚਾ ਨਹੀਂ। ਕਹਿੰਦੇ ਨੇ ਮਮਤਾ ਦਾ ਅਰਥ ਹੀ ਇਹ ਵੇ, ਜਦੋਂ ਬੰਦੇ ਦੇ ਅੰਦਰ ਕੇਵਲ ਮੇਰੀ ਦੀ ਤਸਵੀਰ ਉਕਰੀ ਜਾਏ, ਇਹਨੂੰ ਕਹਿੰਦੇ ਨੇ ਮੇਰਾ ਹੀ ਹੱਕ ਰਹਿ, ਮੇਰਾ ਹੀ ਕਬਜ਼ਾ ਰਹਿ। ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ, ਮਨ ਮਾਇਆ ਮੈਂ ਰਮ ਰਹਿਓ, ਮਮਤਾ ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਪੀਤ। ਕਹਿਣ ਲੱਗੇ ਤਸਵੀਰ ਉਕਰੀ ਕੋਈ ਦੀਵਾਰ ਵਿੱਚ, ਦੀਵਾਰ ਉਹਨੂੰ ਕਦੀ ਨਹੀਂ ਛੱਡਦੀ। ਕਹਿੰਦੇ ਨੇ ਇਹਨੇ ਆਪਣੇ ਉੱਤੇ ਟੋਪ ਮਮਤਾ ਦਾ ਪਾਇਆ, ਸਵਾਦ ਸਨਾ, ਟੋਪ ਮਮਤਾ ਕੋ ਤੇ ਭੈੜੀ ਮੱਤ ਦੀ ਕਮਾਨ ਪਾਈ, ਕਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹਿ ਘੱਟ ਭੀਤਰ, ਇਉਂ ਗੜ ਲਿਓ ਨਾ ਜਾਈ। ਕਹਿੰਦੇ ਜੇ ਇਹ ਵਿਚਾਰ ਰਹੇ ਤੇ ਕਦੀ ਬੰਦਾ ਅੰਦਰ ਨੂੰ ਜਿੱਤ ਨਹੀਂ ਸਕਦਾ। ਜੀਵ ਦਾ ਰਸ਼ੀਆ, ਇੰਦਰੀਆਂ ਦਾ ਰਸ਼ੀਆ, ਭੈੜੀ ਮੱਤ ਨੂੰ ਕਮਾਉਣ ਵਾਲਾ, ਮੈਂ ਮੇਰੀ ਵਿੱਚ ਫੰਡਿਆ ਹੋਇਆ, केवल ता केवल अपनी खौमे नू पालन वाला वह बंदा कभी अंदर नू नहीं जे सकता। अगे फिर कबीर जी नू कहे ता सारे कहिंदे ने इहदा हल की है अंदरों जितण दा, उहनां कोई शब्द वरते सन कहिंदे जे अंदर नू जितने ना सब तो पहली रब दे चरणां विच अरदास कर तेरे अंदर प्रेम वाले सुरने पैदा हो जा। वह ते शब्द वरते ने प्रेम पलीता सुरत हवाई गोला ज्ञान चलाया, अंदर नू जितना ही ते सुरत दी तो बना प्रेम का पलीता बना ते गुरु दे बख्शे हुए ज्ञान नू बरूद बनाई ते जदों एक बारी तू ओनू पलीता ला दिता सच जानी जदों नाम का बरूद निकलता है ते जेड़ा मन कई जन्मां दा जितिया नहीं जांदा गुरु के मंत्र की कृपा नाल ओ मन उसे वेले तू जित लैंदा ते किले दीआं दीवारां भी जरूर टुटणगीआं। जे मन नू जितना ही प्रेम पलीता सुरत हवाई गोला ज्ञान चलाया ब्रह्म अग्न सहजे पर जाली एक चोर सुजाया सत संतोख लै लरने लागा तोरे दोए दरवाजे। तोरे दोए दरवाजा पंथक ओ है जिदे कोल प्रेम दा पलीता है, पंथक ओ है जिस कोल शब्द दी ते सुरत दी कमाई है, पंथक ओ है जिदे कोल गुरु के शब्द दा बरूद है। सच जानो पंथक ओवे जिस दे कोल सत संतोख है, गुरु ग्रंथ साहिब दे मुताबिक इस पंथ दा पंथी ओवे जिन्हें गुरु दी कृपा नाल अपने मन नूं जितिया होया। पंथ की जीत बाहर दी तां पहला अंदर जित, शब्द वरते सत संतोख लै लरने लागा तोरे दोए दरवाजा। हुण ग्रंथ ते पंथ दी गल आउणी है, कहिंदे ने किवें तोड़ लै, शब्द वरते साध संगत अर गुर की कृपा ते पकड़ियो गढ़ को राजा। साध संगत ते गुरु की कृपा नाल मैं मन रूपी राजे नूं पकड़ लिया। साहब ने फिर अगे शब्द वरते भगवत पीर शक्त सिमरन की कति काल पै फांसी। एक ता बंदगी करन वालियां दा इकट्ठ उन्हां दी संगत ते दूजा मेरे कोल सिमरन। कहिंदे ने इस सिमरन की बदौलत मैं जमदूतां दी फाई कटी। उन्हां ने फिर क्या कहन लगे जिहदे कोल गुरु संगत होवे ते गुरु की बाणी होवे एक दिन राज उहदे पैर चुमदा है। ते कबीर जी कहिंदे मैं राज लिया। भगवत पीर शक्त सिमरन की कति काल पै फांसी दास कमीर चढ़ियो गढ़ ऊपर। उते शब्द कमीर है, अर्थ कबीर ही करांगे। दास कमीर चढ़ियो गढ़ ऊपर राज लियो अविनाशी। पंथ की जीत ता होवेगी जे अविनाशी दा राज तेरे अंदर होवेगा। दूसरा प्रमाण देखो असि उन्हां दे शब्द पढ़ने दो श्लोक इकट्ठे। मैं एक दिन अर्ज कीती सी अर्थ उन्हां दे वखरे वखरे ने। जे पंथ की जीत चाहना बाहर नगारे बजा ते एक बेनती कर रब मेर करे किते दसम विच भी नगारा वजन लग पवे। साडे लोग तां कहन लग पए ना कि दसम द्वार जोग माते जी ये तां हुंदा ही कोई नहीं। मैं कहना भी जिहड़ी चीज नहीं दिसदी इह ना को हुंदी नहीं। यह कह भी मैं उत्थों तक नहीं पहुंच सकिया। देखो उदन भी कहा सी अज दुनिया विच जे किसे नूं विद्वान बनना होवे ना। एक कोई सज्जन सी बड़ा सियाणा रब दा भगत खिन मैं विचों निकलिया। उन्हें बेचारे ने जदों पिंड भी जाना कि रब की भगती की गल करनी तो लोगों कहना शदाई। वह इन्ना आखिया कहता यार इन्नी कमाई करना वा फिर भी शदाई। किसी सियाने ने कहा भी जे तू विद्वान तो नहीं। कहता हाँ। कहता हर बंदे की गल खंडन कर ला पे आप ही विद्वान बन जाए। कह लगा तू गल चुकनी शुरू कर दे लोग चुप कर जाना। चुप कर गया तेरी तनता ना। वह दूजे दिन पिंड विच गया जी जिहड़ा गल करे कि ने कहा जी चंद्रमा रब की दात है। खंडन करके कहिंदा काहदी दात दात है दाग किन्ना मूंह ते लगा है। उन्हां कहा भी ये तो विद्वान बन गया। दूजे ने कहा भी सूरज बड़ी रब की दात है। कहिंदा काहदी रब की दात नेड़े होके वेखो भुन के रख देगा। वह कहिंदे ने तो बड़ा सियाणा हो गया भी। किसी ने कहा भी धरती मां की तरह। उन्हें शब्द वरते कहिंदा ये मां की तरह की है की पता किदन पाप जी ते सारिया नू खपा जाने। किसे कहा समुंदर रब दी दात है। वो कहिंदा इको तूफान आया ते सारी धरती नू रोड़ के लै जाना। लोकी उठ के मत्थे टेकन लग पे कहन लगे ते विद्वान बन गए। इस दुनिया विच जेड़ा बंदा जबान करके काम साध करे हाँ ये गल कदी ना भुल्यो जदों ज्ञान लैना है ना आपां यतन करिया करिए कोई भी चंगा सियाणा बंदा किसी भी खिते का मिले उहदे तों गुण लैण दा यतन करो। अपनी खौमे च ना जीए यही तां दुखांत है। गुरु साहिब ने शब्द वरते सन कहन लगे गुणा का होवै वासला कद वास लई जै ਜੇ ਤੇਰੇ ਕੋਲ ਡੱਬਾ ਆ ਗਿਆ ਗੁਣਾ ਵਾਲਾ ਹੈ ਤੇ ਤੂੰ ਇਹ ਕਹੀ ਜਾ ਵੀ ਡੱਬੇ ਦਾ ਰੰਗ ਠੀਕ ਨਹੀਂ, ਮੈਂ ਸੁਗੰਧੀ ਤੇ ਠੀਕ ਹੈ, ਪਰ ਜਦੋਂ ਸਾਡੇ ਬੰਦੇ ਪਰ ਸ਼ਬਦ ਜੋੜਦੇ ਨੇ ਨਾ, ਪਹਿਲੀ ਗੱਲ ਦੀ ਮਿੱਟੀ ਪਲੀਤ ਕਰ ਦਿੰਦੇ ਨੇ ਵੀ ਕਹਿ ਦਿਓ ਨਾ ਫਲਾਣਾ ਬੰਦਾ ਬੜਾ ਚੰਗਾ ਬਹੁਤ ਗੁਣੀ, ਉਹ ਕਹਿੰਦੇ ਨੇ ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਗੁਣਾ ਕਾ ਹੋਊਗਾ ਵਾਸਲਾ ਕਦ ਵਾਸ ਲੀਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛਾਦ ਅਵਗਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ, ਰੱਬ ਮੇਰ ਕਰੇ ਜ਼ਬਾਨ ਕਹਿੰਦੀ ਕੋਈ ਨੀ ਭੈੜੀ, ਜਿੱਥੇ ਜਾਏ ਬਈ ਹੈ ਭੜਾ ਕਹੀਏ, ਨਹੀਂ ਭੜਾ ਕਿਹਾ ਜਾਂਦਾ, ਬੜਾ ਮੁਸ਼ਕਲ ਹੈ। ਕਹਿਣ ਲੱਗੇ ਹਾਂ ਕਹਿੰਦਾ ਜ਼ਰੂਰ ਹੈ, ਜਿੱਥੇ ਜਾਂਦਾ ਹੈ ਕਿ ਮੈਂ ਭੜਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਥਾਂ ਥਾਂ ਤੇ ਕਹਿ ਮੈਂ ਭੜਾ, ਉਹਦੇ ਨਾਲ ਬੁਰਾ ਬੰਦਾ ਹੀ ਕੋਈ। ਇੱਕ ਸ਼ਬਦ ਹੁੰਦਾ ਆਪਸ ਕੋ ਜੋ ਭੜਾ ਕਹਾਵੇ ਤੇ ਸ਼ਾਇ ਭਲਾਈ ਨਿਕਟ ਨਾ ਆਵੇ। ਹਜ਼ੂਰ ਕਹਿੰਦੇ ਨੇ ਗੁਣਾ ਦੀ ਸਾਂਝ ਪਾ। ਦੇਖੋ ਜਿਹੜੀ ਬੇਨਤੀ ਮੈਂ ਕਰਨ ਲੱਗਾ ਵਾ ਉਹ ਅਸੀਂ ਸ਼ਲੋਕ ਪੜ੍ਹਨੇ ਆ, ਪੰਥ ਕੀ ਜੀਤ ਕਿਵੇਂ ਨੇ। ਕਬੀਰ ਸਾਹਿਬ ਕਹਿੰਦੇ ਨੇ ਮੇਰੇ ਪਿਆਰੇ ਵਾਹਿਗੁਰੂ ਨੇ ਮਿਹਰ ਕੀਤੀ, ਕਹਿੰਦੇ ਨੇ ਗਗਨ ਦੇ ਵਿੱਚ ਇੱਕ ਨਗਾਰਾ ਵੱਜਿਆ, ਦਮਾਮਾ ਵੱਜਿਆ। ਮੈਂ ਕਹਿੰਦਾ ਦਾਤਾ ਉਹ ਕਿਤੇ ਮਾਨਣ ਦੀ ਅਵਸਥਾ ਮਿਲੇ। ਸ਼ਬਦ ਪੜ੍ਹਨੇ ਆ ਗਗਨ ਦਮਾਮਾ ਵਾਜਿਓ। ਦੇਖੋ ਉਹਨਾਂ ਨੇ ਦੋ ਸ਼ਲੋਕ ਇਕੱਠੇ ਕਿਉਂ ਰੱਖੇ। ਕਹਿੰਦੇ ਨੇ ਦਸਮ ਦੇ ਅੰਦਰ ਇੱਕ ਨਗਾਰਾ ਵੱਜਿਆ, ਅਨਹਦ ਨਾਦ ਵੱਜਿਆ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੰਨਿਆ ਕਿ ਨੌਦਰ ਥਾਕੈ ਵਰਜ ਰਹਾਏ, ਦਸਵੇਂ ਨਿਜਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵੱਜਿਆ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ। ਇਹ ਕਦੀ ਨਾ ਭੁੱਲੀਏ, ਜੋਗਮਤੀ ਨਹੀਂ ਗੁਰਮਤੀ ਸ਼ਬਦ ਸੁਣਾਵਣਿਆ। ਜੇ ਗੁਰੂ ਦੀ ਮੱਤ ਨਾਲ ਉਸ ਅਵਸਥਾ ਨੂੰ ਪਹੁੰਚ ਜਾਏ ਤੇ ਖੰਡਨ ਨਾ ਕਰ। ਉਹਨਾਂ ਨੇ ਸ਼ਬਦ ਵਰਤਿਆ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ। ਹੁਣ ਪੰਥਕ ਬੰਦਾ ਆਪਣੇ ਅੰਦਰ ਨੂੰ ਜਿੱਤਣ ਲੱਗਾ, ਕਹਿੰਦਾ ਜਦੋਂ ਅੰਦਰ ਸ਼ਬਦ ਤੇ ਨਾਦ ਵੱਜਿਆ, ਸ਼ਬਦ ਦਾ ਨਗਾਰਾ ਵੱਜਿਆ, ਮੇਰੇ ਮਾਲਕਾ ਮੈਨੂੰ ਸਮਝ ਪੈ ਗਈ, ਆਹ ਜਿਹੜੇ ਰੋਜ਼ ਮੇਰੀ ਪੱਤ ਲੁੱਟਦੇ ਪੈਣ ਮੈਂ ਇਹਨਾਂ ਨੂੰ ਜਿੱਤਾਂਗਾ। ਸ਼ਬਦ ਵਰਤੇ, ਕਹਿਣ ਲੱਗੇ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਹੁਣ ਜਦੋਂ ਨੇ ਅੰਦਰ ਨੂੰ ਜਿੱਤਿਆ ਨਾ, ਫਿਰ ਕਬੀਰ ਜੀ ਕਹਿਣ ਲੱਗੇ ਹੁਣ ਤੇਰਾ ਮਰਨਾ ਹੱਕ ਹੈ। ਜੇ ਤੇਰੇ ਕੋਲ ਸ਼ਹਾਦਤ ਹਰ ਇੱਕ ਨੂੰ ਨਹੀਂ ਮਿਲਦੀ, ਸ਼ਹਾਦਤ ਤੇ ਸੂਰਮਿਆਂ ਦਾ ਹੱਕ ਹੁੰਦਾ ਜਿਹੜਾ ਰੱਬ ਦੇ ਘਰੋਂ ਉਹਨਾਂ ਦੇ ਨਾਂ ਲਿਖਿਆ ਜਾਂਦਾ, ਤੇ ਸੂਰਮਾ ਸ਼ਹੀਦ ਹੋਵੇ ਕਦੀ ਨਾ ਕਹੋ ਹਾਰ ਗਿਆ, ਉਹ ਸ਼ਹੀਦ ਹੋ ਕੇ ਵੀ ਪੰਥ ਜਿੱਤਦਾ। ਖਿਮਾ ਕਰਿਓ, ਪੌਣੀ ਕੌਮ ਮਾਰ ਦਿੱਤੀ ਅਬਦਾਲੀ ਨੇ, ਤੇ ਬਾਬਾ ਬੈਠਾ ਰਾਤ ਨੂੰ 19-20 ਫੱਟ ਹੋਸ਼ ਆਈ ਤੇ ਅਬਦਾਲੀ ਦੇ ਕੈਂਪ ਕੋਲ ਜਾ ਕੇ ਕਹਿੰਦਾ ਅਜੇ ਤਾਂ ਤੱਤ ਬਾਕੀ ਹੈ, ਬਾਹਰ ਨਿਕਲ ਮੈਂ ਤੇਰੇ ਨਾਲ ਦੋ ਹੱਥ ਕਰਨੇ। ਇੰਨੇ ਸ਼ਹੀਦ ਹੋਏ ਪਏ, ਉੱਠ ਕੇ ਉਹ ਕਹਿੰਦੇ ਨੇ, ਉੱਥੇ ਕਬੀਰ ਜੀ ਕਹਿੰਦੇ ਨੇ ਜਿੱਦਣ ਤੇਰੇ ਮਨ ਨੂੰ ਤੂੰ ਜਿੱਤ ਲਏ ਉਦਣ ਸੱਚ ਜਾਣੀ ਤੂੰ ਪੰਥਕ ਬਣੇਗਾ, ਤੇ ਫਿਰ ਤੂੰ ਕਹੀ ਕਿ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ, ਜਦੋਂ ਕਬੂ ਨਾ ਛਾਡੈ ਖੇਤ, ਫਿਰ ਪਿੱਛੋਂ ਆਵਾਜ਼ ਆਉਂਦੀ ਹੈ ਪੰਥ ਕੀ ਜੀ। ਅੱਜ ਪੰਥ ਜਿੱਤਿਆ ਹੈ, ਧਿਆਨ ਦਿਓ। ਮੈਂ ਤੀਸਰਾ ਪ੍ਰਮਾਣ ਅਰਜ ਕਰਨ ਲੱਗਾ, ਉਹ ਗੁਰੂ ਕੇ ਸਿੱਖਾਂ, ਗੁਰੂ ਗ੍ਰੰਥ ਨੂੰ ਗ੍ਰੰਥ ਮੰਨ ਪੰਥ ਤੋਂ ਪਹਿਲਾਂ। ਉੱਥੇ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੁੰਦਾ, ਕਹਿੰਦੇ ਮੇਰੇ ਗੁਸਾਈ ਨੇ ਕਿਹਾ ਜੇ ਜਿੱਤਣਾ ਹੀ ਤੇ ਗੁਰੂ ਤੋਂ ਥਾਪਣਾ ਜ਼ਰੂਰ ਲੈ ਲਈ। ਇੱਕ ਸ਼ਬਦ ਅਸੀਂ ਪੜ੍ਹਨੇ ਆ, ਹਉ ਗੁਸਾਈ ਦਾ ਪਹਿਲਵਾਨੜਾ। ਪਹਿਲਵਾਨੜਾ ਦਾ ਅਰਥ ਹੁੰਦਾ ਨਿੱਕਾ ਜਿਹਾ ਪਹਿਲਵਾਨ, ਪਹਿਲਵਾਨੜਾ ਦਾ ਅਰਥ ਹੁੰਦਾ ਛੋਟਾ ਜਿਹਾ ਲਾਡਲਾ ਜਿਹਾ ਪਹਿਲਵਾਨ। ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲਣਾ, ਪੰਥ ਕੀ ਜੀਤ ਦਾ ਮਤਲਬ ਇਹ ਭਾਵੇਂ ਮੈਂ ਜਿੱਤਾਂ ਮੇਰੇ ਸਿਰ ਤੇ ਦੁਮਾਲਾ ਸਾਜਾ, ਪਰ ਮੇਰੀ ਆਪਣੀ ਤਾਕਤ ਨਹੀਂ, ਮੇਰੇ ਗੁਰੂ ਦਾ ਦਿੱਤਾ ਹੋਇਆ ਦੁਮਾਲਾ ਹੈ। ਪੰਥ ਕੀ ਜੀਤ ਹੋਵੇ, ਮੈਂ ਗੁਰਮਿਲ ਉੱਚ ਦਿਮਾਲਣਾ, ਸਭ ਖੋਈ ਛਿੰਝ ਇਕੱਠੀਆਂ। ਕਹਿਣ ਲੱਗੇ ਅੱਜ ਅਖਾੜਾ ਪਿਆ, ਛਿੰਝ ਪਿਆ ਹੈ, ਪਹਿਲਵਾਨ ਬੜੇ ਆਏ ਨੇ, ਤੇ ਮੇਰੇ ਗੁਰੂ ਨੇ ਕਿਹਾ ਜਾ ਕਿ ਤੈਨੂੰ ਮੈਂ ਪੰਥ ਤੇ ਤੋਰਨਾ, ਤੇ ਚਾਹਨਾ ਜੇ ਪੰਥ ਤੇ ਤੁਰਨੀ ਜਿੰਨਾ ਤੇਰਾ ਰਾਹ ਰੋਕਣਾ, ਪਹਿਲਾਂ ਉਹਨਾਂ ਦੀ ਪਿੱਠ ਲਾ ਗਿਆ। ਮਹਾਰਾਜ ਉਹ ਕੌਣ? ਕਹਿਣ ਲੱਗੇ ਗੁਰੂ ਵਹਿੰਦਾ ਪਿਆ ਸੀ, ਰੱਬ ਨੇ ਛਿੰਝ ਪਾਈ, ਇੱਥੇ ਕਾਮ ਵੀ ਉਤਰਿਆ, ਇੱਥੇ ਕ੍ਰੋਧ ਵੀ ਉਤਰਿਆ, ਇੱਥੇ ਅਹੰਕਾਰ ਵੀ ਉਤਰਿਆ। ਕਹਿਣ ਲੱਗੇ ਮੈਂ ਕਿਹਾ ਦਾਤਾ ਮੈਂ ਇੱਕ ਇਹ ਪੰਜ। ਕਹਿਣ ਲੱਗੇ ਜਦੋਂ ਗੁਰੂ ਦੀ ਥਾਪਣਾ ਮਿਲ ਜਾਏ ਫਿਰ ਪੰਥ ਕੀ ਜੀਤ ਹੋਵੇਗੀ। ਅਸਲ ਵਿੱਚ ਹਰ ਸਿੱਖ ਦੇ ਅੰਦਰ ਦੀ ਜਿੱਤ ਹੀ ਪੰਥ ਦੀ ਜਿੱਤ ਬਣੀ। ਸ਼ਬਦ ਵਰਤੇ, ਖਾਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਿਓ ਬੈਠਾ ਵੇਖੈ ਆਪ ਜੀਓ, ਵਾਪ ਵਜਨ ਸਟਮਕ ਭੇੜੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਹਿ ਤੇ ਪੰਜ ਜਵਾਨ ਮੈਂ ਖੁਰ ਗੁਰ ਥਾਪੀ ਦਿੱਤੀ, ਕੰਡ ਜੀਓ ਸਭ ਇਕੱਠੇ ਹੋਏ ਆਇਆ। ਪੰਥ ਕੀ ਸਭ ਇਕੱਠੇ ਹੋਏ ਆਇਆ ਆਏ ਸਾਰੇ ਸਾਂ ਅਖਾੜੇ ਵਿੱਚ ਉਤਰੇ ਸਾਂ ਘਰੋਂ ਸਾਰੇ ਆਏ ਸਾਂ ਲੜਨ ਲਈ ਪਰ ਬਦਕਿਸਮਤੀ ਇਹ ਹਾਰਨ ਵਾਲਿਆਂ ਦਾ ਪੰਥ ਹੋਰ ਹੋ ਗਿਆ ਤੇ ਜਿੱਤਣ ਵਾਲਿਆਂ ਦਾ ਪੰਥ ਹੋਰ ਹੋ ਗਿਆ ਰਸਤੇ ਵੱਖਰੇ ਵੱਖਰੇ ਹੋ ਗਏ ਸਭ ਇਕੱਠੇ ਹੋਏ ਆਇਆ ਘਰ ਜਾਸਨ ਬਾਤ ਬਟਾਇਆ ਕਹਿਣ ਲੱਗੇ ਗੁਰਮੁਖ ਲਾਹਾ ਲੈ ਗਏ ਪੰਥ ਕੀ ਜੀਤ ਗੁਰਮੁਖ ਜ਼ਿੰਦਗੀ ਵਿੱਚ ਜਿੱਤ ਕੇ ਗਿਆ ਸ਼ਬਦ ਵਰਤੇ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਦੀ ਉਹ ਚੌਥਾ ਪਰਮਾਨ ਹਜ਼ੂਰ ਨੇ ਤਨਾਸਰੀ ਰਾਗ ਵਿੱਚ ਇੱਕ ਸ਼ਬਦ ਕਿਹਾ ਉਸ ਸ਼ਬਦ ਵਿੱਚ ਵੀ ਪੰਥ ਕੀ ਜੀਤ ਦੀ ਝਲਕ ਹੈ ਮੈਂ ਇਸ ਕਰਕੇ ਯਤਨ ਕਰਨਾ ਹੁੰਦਾ ਕਿਉਂਕਿ ਅਰਦਾਸ ਤੇ ਕਈ ਸੱਜਣ ਕਟਾਕਸ਼ ਕਰਦੇ ਨੇ ਕਿ ਜੇ ਸਰਬੱਤ ਦਾ ਭਲਾ ਮੰਗਣ ਵਾਲੀ ਅਰਦਾਸ ਵਿੱਚ ਸ਼ਬਦ ਜਿਹੜੇ ਨੇ ਖੁਦ ਗਰਜੀ ਦੇ ਜਿਵੇਂ ਪਿੱਛੇ ਦੇਗ ਤਿਗ ਫਤਿਹ ਕਿਹਾ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ ਕਿਉਂਕਿ ਸਵਾਲ ਵੀ ਨਵੇਂ ਨਵੇਂ ਚ ਕਰਨੇ ਹਨ ਉੱਥੇ ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਕੌਣ ਹੈ ਪੰਥ ਜਿਹਦੇ ਅੰਦਰ ਖਰੀ ਦੇ ਨਾਮ ਦਾ ਰੰਗ ਲੱਗੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾਂ ਪਿਆਰਿਆ ਜੇ ਪੰਥ ਤੇ ਚੱਲਣੇ ਅੰਦਰ ਨੂੰ ਜਿੱਤ ਆਤਮ ਜਿਣੈ ਸਗਲ ਵਸ ਤਾਂ ਕਹਿ ਪਰ ਅੰਦਰ ਆਪਣੇ ਆਪ ਨੇ ਜਿੱਤਿਆ ਜਾਣਾ ਜਾ ਕਾ ਸਤਿਗੁਰ ਪੂਰਾ ਜਿਹਦਾ ਪੂਰਾ ਗੁਰਕੁਲ ਉਤਾ ਹੋਵੇ ਜਿਤਨਾ ਤੇ ਉਹਨੇ ਵੀ ਅੰਦਰ ਨੂੰ ਨਾ ਮੈਂ ਕਹਿੰਦਾ ਜਦੋਂ ਬਾਬਾ ਜੀ ਦੇ ਇਸ ਨਿਰਮਲ ਪੰਥ ਨੂੰ ਸੋਚਨੇ ਆ ਨਾ ਕਿਹੜੀ ਚੀਜ਼ ਹੈ ਜਿਹਨੇ ਬਾਬੇ ਨੂੰ ਪੰਥ ਤੋਂ ਪੰਥ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਜੇ ਸਿੱਧਾਂ ਨੇ ਰੁਪਈਏ ਦਿਖਾਏ ਕਿ ਬਾਬਰ ਨੇ ਆਪਣੀ ਕਾਲ ਕੋਠ ਨਹੀਂ ਦਿਖਾਈ ਕਿ ਇਹ ਪੰਥ ਦੀ ਗੱਲ ਨਾ ਕਰੇ ਚੁੱਪ ਰਹਿ ਜੇ ਇਹਨੇ ਆਪਣੇ ਆਪ ਨੂੰ ਇੰਨਾ ਸੱਚ ਬੋਲਣਾ ਉਹਨੇ ਕਾਲ ਕੋਠ ਵੀ ਸੱਟਿਆ ਇੱਕ ਨੇ ਰੁਪਈਏ ਦਿਖਾਏ ਤੇ ਜਦੋਂ ਸ਼ਿਵ ਨਾਭ ਕੋਲ ਜਾਂਦੇ ਨੇ ਉਹਨੇ ਤੀਜਾ ਤਰੀਕਾ ਵਰਤਿਆ ਸੀ ਉਹਨੇ ਔਰਤਾਂ ਭੇਜ ਕੇ ਸੋਚਿਆ ਵੀ ਪੰਥ ਵਿੱਚ ਮਲੀਨ ਤਾਂ ਆ ਜਾਏ ਪਰ ਮੇਰੇ ਬਾਬੇ ਨੇ ਉੱਥੇ ਇੱਕ ਸ਼ਬਦ ਕਿਹਾ ਸੀ ਅੰਦਰ ਨੂੰ ਜਿੱਤਣ ਵਾਲਿਆ ਸੂਰਮਿਆਂ ਇੰਨਾ ਕੁ ਨਿਰਮਲ ਬਣ ਜਾ ਹਜ਼ੂਰ ਨੇ ਉੱਥੇ ਸ਼ਬਦ ਵਰਤੇ ਸਨ ਸਾਰੀ ਰਾਤ ਉਹਨਾਂ ਨਾਚ ਕੀਤਾ ਇੱਕੋ ਸ਼ਬਦ ਕਿਹਾ ਸੀ ਗਾਛੋ ਪੁੱਤਰੀ ਰਾਜਕੁਮਾਰ ਨਾਮ ਬਣੋ ਸੱਚ ਦੋ ਤੂੰ ਚਾਰ ਮੇਰੀਓ ਧੀਓ ਮੇਰੀਓ ਬੱਚਿਓ ਸਾਰੀ ਰਾਤ ਨੱਚਿਓ ਪੱਲੇ ਕੀ ਪਿਆ ਜਦੋਂ ਧੀਆਂ ਸ਼ਬਦ ਵਰਤਿਆ ਤੇ ਅੰਦਰ ਮਲੀਨਤਾ ਬਿਲਕੁਲ ਖਤਮ ਹੋ ਗਈ ਕਹਿਣ ਲੱਗੀਆਂ ਪਿਤਾ ਜੀ ਅੱਜ ਤੀਕਰਾ ਨੱਚਦਿਆਂ ਤਨ ਦੇ ਅੰਗਾਂ ਦੇ ਵਪਾਰੀ ਆਏ ਨੇ ਅੱਜ ਪਹਿਲੀ ਵਾਰ ਆਇਆ ਜਿਹਨੇ ਸਾਡੇ ਵਿੱਚੋਂ ਵੀ ਧੀ ਨੂੰ ਤੱਕਿਆ ਹੈ ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਕਹਿਣ ਲੱਗੇ ਬੱਚਿਓ ਬੰਦਿਆਂ ਦੇ ਸਾਹਮਣੇ ਨੱਚੋਗੀਆਂ ਜ਼ਿੰਦਗੀ ਦੀ ਬਾਜੀ ਹਾਰ ਜਾਊਗੀਆਂ ਰੱਬ ਦੇ ਚਰਨਾਂ ਵਿੱਚ ਜੁੜ ਕੇ ਨਾਮ ਜਪੋ ਜ਼ਿੰਦਗੀ ਦੀ ਬਾਜੀ ਜਿੱਤ ਜਾਊਗੀ ਗਈਆਂ ਵਾਪਸ ਉਹਨਾਂ ਪੁੱਛਿਆ ਕੋਈ ਅਸਰ ਕਹਿਣ ਲੱਗੇ ਅੱਜ ਉਹਦੇ ਤੇ ਅਸਰ ਨਹੀਂ ਅੱਜ ਤੋਂ ਬਾਅਦ ਅਸੀਂ ਨੱਚਣਾ ਛੱਡ ਦਿੱਤਾ ਅੱਜ ਤੋਂ ਬਾਅਦ ਅਸੀਂ ਉਹ ਕਰਮ ਤਿਆਗ ਦਿੱਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਜਦੋਂ ਅੰਦਰ ਨੂੰ ਜਿੱਤ ਲਏਗਾ ਤੇਰੇ ਅੰਦਰ ਨੂੰ ਇੱਕ ਰੰਗ ਲੱਗੇਗਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਹਿ ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਤੇ ਜਦੋਂ ਕੋਈ ਇਹੋ ਜਿਹਾ ਪੰਥਕ ਬਣਦਾ ਹੈ ਨਾ ਉਹਨੂੰ ਫਿਰ ਗੁਰੂ ਕਹਿੰਦਾ ਜਨ ਕਹਿ ਚਰਨ ਵਸੈ ਮੇਰੇ ਹੀਰ ਹੈ ਸੰਗ ਪੁਨੀਤਾ ਦੇਗੀ ਮੈਨੂੰ ਮਿਲ ਜਾਏ ਤੇ ਮੇਰੀ ਦੇਹ ਪਵਿੱਤਰ ਹੋ ਜਾਏ ਇੱਕ ਮੈਰਜ ਹੋਰ ਕਰਨੀ ਇੱਕ ਵਾਰੀ ਕਿਸੇ ਸੱਜਣ ਪੁੱਛਿਆ ਸੀ ਵੀ ਪੰਥ ਦਾ ਅਰਥ ਹੁੰਦਾ ਰਸਤਾ ਅਸੀਂ ਕਹਿੰਦੇ ਹਾਂ ਖਾਲਸਾ ਪੰਥ ਕਹਿਣ ਲੱਗੇ ਕੀ ਖਾਲਸਾ ਰਸਤਾ ਹੈ ਰਸਤੇ ਉੱਤੇ ਤੇ ਚੱਲੀਦਾ ਹੁਣ ਸ਼ਬਦ ਵਾਕਈ ਉਹਦਾ ਸਵਾਲ ਵੀ ਠੀਕ ਸੀ ਵੀ ਖਾਲਸਾ ਪੰਥ ਇਹ ਤਾਂ ਕਹਿ ਸਕਦੇ ਹਾਂ ਖਾਲਸਾ ਪੰਥੀ ਵੀ ਰਸਤੇ ਤੇ ਚੱਲਣ ਵਾਲੇ ਇਹ ਪੰਥ ਕਿਵੇਂ ਨੇ ਰਸਤੇ ਤੇ ਚੱਲਣ ਵਾਲੇ ਪੰਥੀ ਹੁੰਦੇ ਨੇ ਪੰਥ ਨਹੀਂ ਪਰ ਉੱਥੇ ਮੈਂ ਕਰਜ ਕੀਤੀ ਕਿ ਰਸਤੇ ਦਾ ਕੰਮ ਕੀ ਹੈ ਰਸਤੇ ਦਾ ਕੰਮ ਹੈ ਕੇਵਲ ਵਸੀਲਾ ਬਣ ਕੇ ਮਿਲਾਉਣਾ ਰਸਤੇ ਦਾ ਕੰਮ ਹੈ ਮੰਜ਼ਿਲ ਤੱਕ ਲੈ ਕੇ ਜਾਣਾ ਪੰਥ ਦਾ ਕੰਮ ਹੈ ਕਿ ਭਟਕਿਆਂ ਹੋਇਆਂ ਨੂੰ ਉਹਨਾਂ ਦੇ ਟਿਕਾਣੇ ਤੇ ਪਹੁੰਚਾ ਜਾਣਾ ਸੱਚ ਜਾਣੋ ਜਿਵੇਂ ਇੱਕ ਰੋਡ ਸਾਨੂੰ ਸਾਡੀ ਮੰਜ਼ਿਲ ਤੇ ਪਹੁੰਚਾਉਂਦਾ ਹੈ ਤੇ ਜਿਹੜਾ ਗੁਰੂ ਤੱਕ ਪਹੁੰਚਿਆ ਖਾਲਸਾ ਹੈ ਉਹ ਵੀ ਟੁੱਟਿਆ ਹੋਇਆ ਦਾ ਰਸਤਾ ਬਣ ਜਾਂਦਾ ਉਹਦੇ ਕੋਲ ਇੰਨੀ ਸਮਰੱਥਾ ਹੈ ਉਸ ਨੂੰ ਗੁਰੂ ਦੇ ਘਰ ਤੱਕ ਲੈ ਜਾਂਦਾ ਤੇ ਜਿਹੜਾ ਲੈ ਜਾਏ ਵਸੀਲਾ ਬਣ ਜਾਏ ਸੱਚ ਜਾਣੀ ਖਾਲਸਾ ਪੰਥ ਵੀ ਹੈ ਤੇ ਪੰਥ ਉੱਤੇ ਚੱਲਣ ਵਾਲਾ ਵੀ ਹੈ ਦੋਨੋਂ ਇੱਕ ਨਾਲ ਇੱਕ ਦੂਜੇ ਨਾਲ ਓਤ ਪੋਤ ਨੇ ਹਜ਼ੂਰ ਨੇ ਸ਼ਬਦ ਵਰਤੇ ਜਨ ਕਾ ਚਰਨ ਵਸੈ ਮੇਰਾ ਹੀਰ ਹੈ ਸੰਗ ਪੁਨੀਤਾ ਦੇਹੀ ਮੈਨੂੰ ਉਸ ਖਾਲਸੇ ਦੇ ਦਰਸ਼ਨ ਕਰਾਈ ਦਾਤਾ ਕਹਿਣ ਲੱਗੇ ਕਿਉਂ ਕਹਿਣ ਲੱਗੇ ਉਹਦੇ ਦਰਸ਼ਨ ਕਰਦਿਆਂ ਸਾਰ ਮੇਰਾ ਤਨ ਵੀ ਪਵਿੱਤਰ ਹੋ ਸਕਦਾ ਇਹ ਪੰਥ ਕੀ ਜੀਤ ਕਿਸੇ ਕੋਲ ਜਾਏ ਉਹਦਾ ਅੰਦਰ ਤੂੰ ਜਿੱਤੇ ਜਨ ਕੈ ਚਰਨ ਵਸਾ ਮੇਰਾ ਹੀਰ ਹੈ ਸੰਗ ਪੁਨੀਤਾ ਦੇਗੀ ਜਨ ਕੀ ਧੂਰ ਦਿਓ ਕਿਰਪਾ ਦਿਨ ਨਿਦ ਨਾਨਕ ਕਹਿ ਸੋਖੇ ਹੀ ਪੰਜਵਾਂ ਪ੍ਰਮਾਣ ਪੰਥ ਕੀ ਜੀਤ ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ ਕਹਿੰਦੇ ਨੇ ਚਾਰ ਵਰਨ ਨੇ ਖੱਤਰੀ ਬ੍ਰਾਹਮਣ ਸ਼ੂਰ ਤੇ ਵੈਸ਼ ਇਹਨਾਂ ਚਾਰੇ ਵਰਨਾਂ ਦੇ ਮਰਦ ਬੰਦੇ ਲੈ ਲਓ ਜਿਨ੍ਹਾਂ ਨੇ ਹੱਥ ਵਿੱਚ 6 ਸ਼ਾਸਤਰ ਪਕੜੇ ਹੋਣ ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗੜ ਸਰੂਪ ਸਿਆਣੇ ਪੰਚੋ ਹੀ ਮੋਏ ਛਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ ਹੈ ਕੋਈ ਇਹੋ ਜਿਹਾ ਖਾਲਸਾ ਕਹਿਣ ਲੱਗੇ ਜਿੰਨੇ ਪੰਜਾਂ ਨੂੰ ਮਾਰਿਆ ਹੋਵੇ ਇੱਥੇ ਜਿਹੜੇ ਸਾਹਿਬ ਨੇ ਪਹਿਲਾਂ ਸ਼ਬਦ ਵਰਤੇ ਨੇ ਨਾ ਉਹ ਹਾਰਿਆ ਹੋਇਆਂ ਲਈ ਨੇ ਸ਼ਬਦ ਨੇ ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ ਸੁੰਦਰ ਸਰੂਪ ਸੁਗਰ ਸਰੂਪ ਸਿਆਣੇ ਪੰਚੋ ਹੀ ਮੋਏ ਛਲੀ ਰੇ ਸਿਆਣੇ ਵੀ ਨੇ ਅਕਲ ਵਾਲੇ ਵੀ ਨੇ ਜਵਾਨ ਵੀ ਨੇ ਤਾਕਤ ਵਾਲੇ ਵੀ ਨੇ ਵਿਦਵਾਨ ਵੀ ਨੇ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਦਕਿਸਮਤੀ ਅੰਦਰੋਂ ਹਾਰੇ ਹੋਏ ਅੰਦਰੋਂ ਜਿੱਤੇ ਹੋਏ ਨਹੀਂ ਅੰਦਰੋਂ ਉਹਨਾਂ ਦੇ ਬਿਲਕੁਲ ਥੋਤਾ ਹੈ ਸ਼ਬਦ ਵਰਤੇ ਕਿ ਪਿਆਰਿਓ ਕੋਈ ਹੈ ਐਸਾ ਸੂਰਮਾ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਹੈ ਕਲੀ ਰੇ ਤੇ ਦਾਤਾ ਜੀ ਕਹਿੰਦੇ ਨੇ ਜੇ ਪੰਥ ਤੇ ਚੱਲੇਗਾ ਨਾ ਪੰਥ ਜਿਨ੍ਹਾਂ ਦੀ ਜਿੱਤ ਹੈ ਅੰਦਰ ਦੀ ਤੇ ਸੱਚ ਜਾਣੀ ਤੂੰ ਪੰਜਾਂ ਨੂੰ ਜਿੱਤ ਲਏਗਾ ਉੱਥੇ ਸ਼ਬਦ ਵਰਤੇ ਸਨ ਵੱਡੀ ਕੌਮ ਵਸ ਭਾਗੈ ਨਾਹੀਂ ਇਹਨਾਂ ਵਿਕਾਰਾਂ ਦੀ ਕੌਮ ਬੜੀ ਵੱਡੀ ਹੈ ਵੱਡੀ ਕੌਮ ਵਸ ਭਾਗੈ ਨਾਹੀਂ ਮੋਖਮ ਫੌਜ ਹਠਲੀ ਰੇ ਉਹ ਸੱਜਣਾ ਜੇ ਪੰਥ ਦੀ ਜੀਤ ਕਰਨੀ ਆ ਕਹੁ ਨਾਨਕ ਤਿੰਨ ਜਰ ਨਰ ਦਲਿਆ ਸਾਧ ਸੰਗਤ ਕਹਿ ਝਲੀ ਰੇ ਜੇ ਪੰਥ ਕੀ ਜੀਤ ਚਾਹੁੰਦਾ ਅੱਜ ਤੋਂ ਨਿਰਣਾ ਕਰ ਲੈ ਮੈਂ ਅੰਦਰ ਨੂੰ ਜਿੱਤਣ ਦਾ ਯਤਨ ਕਰਨਾ ਪੰਥ ਤੇਰੇ ਵਰਗੇ ਲੋਕਾਂ ਦਾ ਇੱਕ ਸਮੂਹ ਹੈ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਜਿੱਤੇਗਾ ਸੱਚ ਜਾਣੋ ਪੰਥ ਦੀ ਜੀਤ ਦਾ ਹਮਦਰਦ ਹੋਵੇਗਾ ਸਾਹਿਬ ਨੇ ਸ਼ਬਦ ਵਰਤੇ ਛੇਵਾਂ ਪ੍ਰਮਾਣ ਹੈ ਧਾਮੂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨ ਹੈ ਪੰਚ ਸਤਾਵੈ ਦੂਤ ਕਵਨ ਵਿਦ ਮਾਰਨੇ ਕਹਿਣ ਲੱਗੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰ ਹਾਂ ਮਾਂ ਵਿਖਾਦੀ ਘਾਤ ਪੂਰਨ ਗੁਰ ਪਾਈਐ ਸਾਹਿਬ ਨੇ ਛੇਵਾਂ ਪ੍ਰਮਾਣ ਅਰਜ ਕਰ ਰਿਹਾ ਜੇ ਅੰਦਰ ਨੂੰ ਜਿੱਤਣਾ ਹੀ ਤੇ ਗੁਰੂ ਅਰਜਨ ਦੇਵ ਦੇ ਬਚਨ ਮੰਨ ਲੈ ਪੰਥ ਦੀ ਜੀਤ ਉਦਨ ਹੋਵੇਗੀ ਜਿੱਦਣ ਤੂੰ ਆਪਣੀ ਜ਼ਬਾਨ ਤੋਂ ਝੂਠ ਨਹੀਂ ਬੋਲੇਗਾ ਧਿਆਨ ਦਿਆ ਜੀ ਪੰਥ ਕੀ ਜੀਤ ਉਦਨ ਹੋਵੇਗੀ ਜਿੱਦਣ ਖਾਲਸਾ ਤੇਰੇ ਨੇਤਰਾਂ ਵਿੱਚ ਮਲੀਨਤਾ ਨਹੀਂ ਹੋਵੇਗੀ ਪੰਥ ਕੀ ਜੀਤ ਉਦਨ ਹੋਵੇਗੀ ਜਿੱਦਣ ਤੂੰ ਸਭ ਦੇ ਚਰਨਾਂ ਦੀ ਧੂੜ ਬਣ ਜਾਏਗਾ ਪੰਥ ਕੀ ਜੀਤ ਉਦਨ ਹੋਵੇਗੀ ਖਾਲਸਾ ਜਿੱਦਣ ਤੂੰ ਆਪਣੇ ਮਨ ਦੀ ਵਾਸ਼ਨਾ ਨੂੰ ਗੁਰੂ ਦੀ ਕਿਰਪਾ ਨਾਲ ਮਾਰ ਦੇਗਾ ਸੱਚ ਜਾਣੀ ਫਿਰ ਹਰ ਥਾਂ ਤੇ ਤੇਰੀ ਦੇਗ ਵੀ ਫਤਿਹ ਹੋਵੇਗੀ ਤੇਰੀ ਟੇਗ ਵੀ ਫਤਿਹ ਹੋਵੇਗੀ ਉਹ ਅੰਤਿਮ ਜਿੱਤ ਕਿਹੜੀ ਹਜ਼ੂਰ ਨੇ ਉੱਤੇ ਸ਼ਬਦ ਵਰਤੇ ਨੇ ਮਿੱਥਿਆ ਨਾਹੀ ਰਸਨਾ ਪਰਸ਼ ਜੇ ਪੰਥ ਕੀ ਜੀਤ ਦਾ ਹਮਦਰਦ ਹੈ ਪਹਿਲਾਂ ਆਪਣੇ ਆਪ ਨੂੰ ਜਿੱਤ ਸ਼ਬਦ ਵਰਤ ਮਰਤੇ ਮਿੱਥਿਆ ਨਾਹੀ ਰਸਨਾ ਪਰਸ਼ ਮਨ ਮੈਂ ਪ੍ਰੀਤ ਨਿਰੰਜਨ ਦਰਸ਼ ਪਰ ਤਿਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰਨ ਨਾ ਸੁਣੈ ਕਾਉ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਕਰੈ ਇੰਦਰੀ ਜਿੱਤ ਫਿਰ ਕਹੀ ਤੂੰ ਪੰਥ ਕੀ ਜੀਤ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਤੇ ਕੋ ਐਸਾ ਅਪਰਸ਼ ਹਜ਼ੂਰ ਨੇ ਇੱਕ ਪ੍ਰਮਾਣ ਖੋਲ ਦਿੱਤਾ ਹੈ ਕਹਿੰਦੇ ਨੇ ਇਹਨੂੰ ਜੇ ਜਿੱਤਣਾ ਹੀ ਤੇ ਸੰਗਤ ਤੋਂ ਬਿਨਾ ਬਾਣੀ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਅਸੀਂ ਪੜ੍ਹਨੇ ਮੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਪੰਥ ਕੌਣ ਹੈ ਮੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਵਾਦ ਮਨ ਸੋਇਆ ਮਾਇਆ ਮਿਸਮਾਦ ਬਾਕੀ ਸੱਚ ਜਾਣੋ ਜਿਹੜੇ ਇਸ ਤਰ੍ਹਾਂ ਸੁੱਤੇ ਨੇ ਉਹ ਪੰਥਕ ਨੇ ਮਨ ਸੋਇਆ ਮਾਇਆ ਵਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਉਹ ਕਹਿ ਸਕਦਾ ਪੰਥ ਕੀ ਜੀਤ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੋ ਆਪਣੀ ਰਹੇ ਦਾਤਾ ਇਹਨਾਂ ਤੋਂ ਬਚਾਏਗਾ ਕੌਣ ਕਹਿਣ ਲੱਗੇ ਉਨ ਤੇ ਰੱਖ ਹੈ ਬਾਪ ਨਾ ਮਾਈ ਉਨ ਤੇ ਰੱਖ ਹੈ ਮੀਤ ਨਾ ਭਾਈ ਦਰਬ ਸਿਆਣਪ ਨਾ ਓਏ ਰਹਿਤੇ ਜੇ ਅੰਦਰ ਨੂੰ ਜਿਤਨੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਜਦੋਂ ਸੰਗਤ ਕਰੇਗਾ ਗੁਰੂ ਕੀ ਬਾਣੀ ਪੜੇਗਾ ਤੇ ਸੱਚ ਜਾਣੀ ਅੰਦਰ ਨੂੰ ਜਿੱਤੇਗਾ ਕਈ ਸ਼ਬਦ ਜਿੱਥੋਂ ਮੈਂ ਆਰੰਭਤਾ ਕੀਤੀ ਸੀ ਉੱਥੇ ਮੈਂ ਸੰਪੂਰਨਤਾ ਕਰਨੀ ਚਾਹਨਾ ਪਰ ਵਿਸ਼ਾ ਖਤਮ ਨਹੀਂ ਇਹਨੂੰ ਭੁੱਲਿਓ ਨਾ ਜੋਗੀਆਂ ਪੁੱਛਿਆ ਸੀ ਕਿ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ ਤੇ ਬਾਬੇ ਨੇ ਕਿਹਾ ਸੀ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਤੇ ਉਹ ਕੀਰ ਸੀ ਉਹਨੇ ਹੱਥ ਜੋੜ ਕੇ ਕਿਹਾ ਬਾਪੂ ਸਾਨੂੰ ਇੰਨੀ ਦੱਸ ਦੇ ਸਾਰਿਆਂ ਤੋਂ ਨਿਆਰੇ ਚੱਲਣ ਵਾਲਿਆ ਤੇਰੇ ਕੋਲ ਤਾਕਤ ਕਿਹੜੀ? ਸਾਨੂੰ ਦਸ ਮੰਤਰ, ਸਾਨੂੰ ਦਸ ਕਰਾਮਾਤ ਕਿਹੜੀ ਏ? ਗੁਰੂ ਕੇ ਸਿੱਖਾਂ ਹੋਈ ਤੇ ਤੈਨੂੰ ਦੋ ਦਾਤਾਂ ਦੇਗਾ, ਲੁਕਾਇਆ ਕੁਝ ਨਹੀਂ। ਉਹ ਕਹਿਣ ਲੱਗੇ ਸਾਨੂੰ ਦਸ ਅਜਿੱਤ ਸੂਰਮੇ ਅਚੁੱਕ ਗੁਰੂ ਅਗੰਭ ਅਗੋਚਰ ਗੁਰੂ, ਤੇਰੀ ਢਾਲ ਕੋਈ ਨਹੀਂ ਚੱਲ ਸਕਦਾ। ਦੱਸ ਕਿਹੜਾ ਮੰਤਰ ਹੈ ਜਿਹਦੇ ਨਾਲ ਤੂੰ ਅੰਦਰ ਦਿੱਤੀ ਬੈਠਾ? ਨਾ ਦੌਲਤ ਦਾ, ਨਾ ਪਦਵੀ ਦਾ, ਨਾ ਰੰਗ ਦਾ, ਨਾ ਰੂਪ ਦਾ, ਕਿਸੇ ਚੀਜ਼ ਨਾਲ ਤੇਰੇ ਤੇ ਅਸਰ ਨਹੀਂ। ਉੱਥੇ ਉਹਨਾਂ ਕਿਹਾ ਸੀ, ਸਿੱਧ ਪੁੱਛਣ ਸੁਣ ਨਾਨਕਾ, ਤੂੰ ਇਹ ਜੱਗ ਨੂੰ ਕਰਾਮਾਤ ਦਿਖਾਈ, ਜਿਹਨੂੰ ਤੂੰ ਮਿਲਣਾ ਤੇਰੇ ਪੰਥ ਵੀ ਸ਼ਾਮਿਲ ਹੁੰਦਾ। ਕਿਹੜੀ ਕਰਾਮਾਤ? ਅਸੀਂ ਤਰਲੇ ਲੈਂਦੇ ਹਾਂ, ਸਾਡੇ ਨੇੜੇ ਕਿ ਨਹੀਂ ਝੁਕਦਾ। ਸਿੱਧ ਪੁੱਛਣ ਸੁਣ ਨਾਨਕਾ, ਤੂੰ ਇਹ ਜੱਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਲੇ ਅਸਾਨੂੰ, ਤੂੰ ਕਿਉਂ ਢਿੱਲ ਅਵੇਗੀ ਨਾਈ? ਅੱਗੇ ਬਾਬੇ ਨੇ ਕਿਹਾ, ਜੇ ਪੰਥਕ ਬੰਨਾ ਜੇ ਬਾਬੇ ਆਖਿਆ ਨਾਥ ਜੀ, ਅਸਾਂ ਵੇਖਣ ਜੋਗੀ ਮਸਤ ਨਾ ਕਾਈ, ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਜ। ਇੱਕ ਗੁਰੂ ਕੀ ਸੰਗਤ ਤੇ ਦੂਜੀ ਗੁਰੂ ਕੀ ਬਾਣੀ, ਇਹਦੇ ਤੋਂ ਬਿਨਾਂ ਰਾਈ ਦੇ ਦਾਣੇ ਜਿੰਨੀ ਸਾਨੂੰ ਕਿਸੇ ਦੀ ਓਟ ਨਹੀਂ। ਤੇ ਮੈਂ ਕਹਿੰਦਾ, ਬਾਬਾ ਜੀ ਤੁਸੀਂ ਰਾਈ ਦੇ ਦਾਣੇ ਜਿੰਨੀ ਕਿਸੇ ਹੋਰ ਦੀ ਓਟ ਨਹੀਂ ਲਈ, ਅਸੀਂ ਰਾਈ ਦੇ ਜਾਣੇ ਜਿੰਨਾ ਤੈਨੂੰ ਨਹੀਂ ਸਮਝਦੇ ਪਏ। ਉਹਨਾਂ ਸ਼ਬਦ ਕਿਹਾ ਸੀ, ਕਹਿਣ ਲੱਗੇ, ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ, ਰਾਈ ਦੇ ਜਾਣੇ ਜਿੰਨੀ ਮੈਨੂੰ ਕਿਸੇ ਹੋਰ ਦੀ ਓਟ ਨਹੀਂ। ਤੇ ਜਿਸ ਬਾਬੇ ਨੇ ਇਹ ਕਿਹਾ, ਉਹਨੂੰ ਫਿਰ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ ਕਿ ਹੁਕਮ ਹੈ ਅੰਦਰ ਸਭ ਕੋ ਪੰਥ ਕੀ ਜੀਤ, ਜਿਹੜਾ ਹਰ ਥਾਂ ਤੇ ਤੇਰਾ ਹੁਕਮ ਚੱਲੇ, ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ, ਤੇ ਤੂੰ ਆਧਾਰ ਕੋਈ ਨਾ ਰੱਖਿਆ, ਸਾਰੀ ਦੁਨੀਆਂ ਕਹਿਣ ਲੱਗ ਪਈ ਜ਼ਾਹਰ ਪੀਰ ਜਗਤ ਗੁਰ ਬਾਬਾ, ਕੱਲ ਨੂੰ ਇੱਥੋਂ ਅੱਗੇ ਚੱਲਾਂਗੇ, ਭਾਵੇਂ ਦੋ ਦਿਨ ਲੱਗਣ, ਭਾਵੇਂ ਤਿੰਨ ਦਿਨ ਲੱਗਣ, ਆਉਣਾ ਇਸ ਪੰਥ ਤੱਕ, ਉਸ ਪੰਥ ਤੋਂ ਚੱਲ ਕੇ। ਸਾਹਿਬ ਧੰਨ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਸ਼ਬਦ ਬਾਣੀ ਦੀ ਟੇਕ ਸਾਨੂੰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।